ਸਤਨਾਮ ਧੰਨਵਾਖੇ ਗੁਰੂ ਸਾਹਿਬ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਬਿਸਰ ਨਾਹੀ ਕਬਹੂੰ ਹੀ ਐ ਤੇ ਇਹ ਬਿਦ ਮਨ ਮਹਿ ਪਾਵੋ ਗੁਰਪੁਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਗੁਰਪੁਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨਾ ਥਾਵੋ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੂਸਰੇ ਦਿਨ ਦੇ ਇਸ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਨਰੋਲ ਗੁਰਬਾਣੀ ਦਾ ਕੀਰਤਨ ਗੁਰੂ ਪਿਆਰ ਵਾਲੇ ਕੀਰਤਨੀਏ ਗੁਰਸਿੱਖਾਂ ਪਾਸੋਂ ਸਰਵਣ ਕੀਤਾ ਹੈ। ਸਨਮਾਨਯੋਗ ਭਾਈ ਸਾਹਿਬ ਜੀ ਹੁਣਾਂ ਨੇ ਕੀਰਤਨ ਦੀ ਸਮਾਪਤੀ ਅੱਜ ਇੱਕ ਹੀ ਪ੍ਰਕਰਨ ਤੇ ਇੱਕ ਹੀ ਸਬਜੈਕਟ ਤੇ ਤਿੰਨ ਸ਼ਬਦ ਗਾਇਨ ਕਰਕੇ ਕੀਤੀ ਹੈ। ਪਹਿਲਾ ਸ਼ਬਦ ਸੀ ਕਿ ਉਸ ਸਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਬਲੋਇਆ ਜਾਂਦਾ ਰਿੜਕਿਆ ਜਾਂਦਾ, ਇਹਦਾ ਭਾਵ ਕਿ ਪਰਮਾਤਮਾ ਦਾ ਨਾਮ ਸਤ ਸੰਗਤ ਵਿੱਚ ਕਿਹਾ ਜਿੱਥੇ ਹਰ ਕਾ ਹਰ ਨਾਮ ਬਲੋਈਐ। ਬਲੋਣ ਦਾ ਭਾਵ ਕੀ ਹੈ ਕੀ ਸੀ ਅਰਥ ਨਾਮ ਨੂੰ ਮੰਥਨ ਕਰਨ ਦਾ? ਦੂਸਰਾ ਸ਼ਬਦ ਗਾਇਨ ਕੀਤਾ, ਵੱਡ ਭਾਗੀ ਖਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਦੇਖੋ ਕੁਦਰਤੀ ਤੌਰ 'ਤੇ ਅੱਜ ਸਬੱਬ ਕੈਸਾ ਬਣਿਆ ਦੋ ਦਿਨਾਂ ਦਾ। ਕਈ ਵਾਰੀ ਬੰਦਾ ਮਿੱਥ ਕੇ ਨਹੀਂ ਇਹ ਸੋਚਦਾ। ਕੱਲ੍ਹ ਭਾਈ ਸਾਹਿਬ ਨੇ ਜਦੋਂ ਅਖੀਰਲਾ ਸ਼ਬਦ ਪੜ੍ਹਿਆ, ਉਹ ਵੀ ਗੁਰੂ ਅਰਜਨ ਦੇਵ ਦਾ, ਅਤੇ ਅੱਜ ਜਿਹੜਾ ਅਖੀਰ ਵਾਲਾ ਸ਼ਬਦ ਪੜ੍ਹਿਆ ਉਹ ਵੀ ਧੰਨ ਗੁਰੂ ਅਰਜਨ ਦੇਵ ਦਾ, ਅਤੇ ਕੱਲ੍ਹ ਗੁਰੂ ਅਰਜਨ ਦੇਵ ਕਹਿ ਰਹੇ ਸਨ, ਮੇਰੇ ਮਿੱਤਰ ਮੈਂ ਬੇਨਤੀ ਕਰਨਾ, ਮੇਰੀ ਗੱਲ ਧਿਆਨ ਨਾਲ ਸੁਣ ਕੇ ਜਾਈ, ਅਤੇ ਅੱਜ ਕਹਿ ਰਹੇ ਨੇ ਮੇਰੇ ਮਿੱਤਰ ਇੱਕ ਹੋਰ ਸੁਣ ਜਾ ਮੇਰੀ ਬਾਤ, ਕਿ ਸੱਤ ਸੰਗਤ ਵਰਗੀ ਮਹਿਮਾ ਹੋਰ ਕਿਤੇ ਨਹੀਂ। ਕੱਲ੍ਹ ਸੀ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਅਤੇ ਅੱਜ ਸ਼ਬਦ ਗਾਇਨ ਕੀਤਾ ਗਿਆ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ। ਆਓ ਆਪ ਬੜੇ ਟਿਕਾ ਨਾਲ ਬੈਠੇ ਹੋ, ਇੱਕ ਯਤਨ ਕਰੋ ਕਿ ਸੱਚੀ ਮੁੱਚੀ ਮਨ ਦੀ ਹਾਜ਼ਰੀ ਲਵਾ ਸਕੀਏ, ਕਿਉਂਕਿ ਸਰੀਰਕ ਤੌਰ 'ਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਡਾ ਤਨ ਨਾਲ ਰਹਿੰਦਾ, ਅਤੇ ਜਿੱਥੇ ਸਰੀਰ ਜਾਏਗਾ ਉੱਥੇ ਸਾਡੇ ਸਰੀਰ ਦੇ ਸਵਾਸ ਵੀ ਨਾਲ ਮੌਜੂਦ ਰਹਿਣਗੇ। ਪਰ ਜੇ ਕਿਸੇ ਨੇ ਪੂਰਨੀ ਇਕਾਗਰਤਾ ਦਾ ਆਨੰਦ ਮਾਨਣਾ, ਜਿੱਥੇ ਸਰੀਰ ਨੇ ਉੱਥੇ ਸਵਾਸ ਹੈ, ਅਤੇ ਕਿਤਨਾ ਚੰਗਾ ਹੋਵੇ ਸਰੀਰ ਅਤੇ ਸਵਾਸਾਂ ਨਾਲ ਮਨ ਨੂੰ ਵੀ ਉੱਥੇ ਰਹਿਣ ਦੀ ਜਾਚ ਆ ਜਾਏ, ਮਨ ਵੀ ਉੱਥੇ ਟਿਕ ਜਾਏ। ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪ ਜੀ ਦੇ ਸਮਕਸ਼ ਰੱਖਾਂ, ਆਪ ਬਖਸ਼ੋ ਅਸੀਸ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਅੰਮ੍ਰਿਤ ਬੋਲਾਂ ਦੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਸੀ ਕਿ ਉਸ ਸੱਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਪਰਮਾਤਮਾ ਦੇ ਨਾਮ ਨੂੰ ਰਿੜਕਿਆ ਜਾਏ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਅਤੇ ਦਾਤਾਰ ਜੀ ਨੇ ਪਹਿਲੀ ਗੱਲ ਤਾਂ ਇਹ ਸਮਝਾਈ ਵੀ ਸੱਤ ਸੰਗਤ ਖੁੰਦੀ ਕੀ ਹੈ। ਸੱਤ ਸੰਗਤ ਆਪਾਂ ਕਿਸ ਨੂੰ ਕਹਿੰਦੇ ਹਾਂ? ਕਿ ਕੁਛ ਆਦਮੀਆਂ ਦੇ ਇਕੱਠ ਨੂੰ ਸੱਤ ਸੰਗਤ ਕਿਹਾ ਜਾਂਦਾ, ਕਿ ਜਿੱਥੇ ਚਾਰ ਬੰਦੇ ਬੈਠ ਕੇ ਕੇਵਲ ਆਪਣੇ ਧੜੇ ਦੀ ਬਾਤ ਕਰਨ ਉਸ ਨੂੰ ਸੱਤ ਸੰਗਤ ਕਿਹਾ ਜਾਂਦਾ, ਕਿ ਚਾਰ ਬੰਦੇ ਜਿੱਥੇ ਬੈਠ ਕੇ ਕੁਛ ਸਰੀਰ ਦੁਨੀਆਂ ਦੀਆਂ ਗੱਲਾਂ ਦੀ ਚਰਚਾ ਛੇੜ ਦੇਣ ਉਹਨੂੰ ਸੱਤ ਸੰਗਤ ਕਿਹਾ ਜਾਂਦਾ? ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕੀਤਾ, ਕਹਿਣ ਲੱਗੇ ਸੱਤ ਸੰਗਤ ਕੇਵਲ ਉਹ ਇਕੱਠ ਹੈ ਜਿੱਥੇ ਪ੍ਰਭੂ ਦੇ ਨਾਮ ਤੋਂ ਬਿਨਾਂ ਦੂਜੀ ਕੋਈ ਬਾਤ ਨਾ ਕੀਤੀ ਜਾਏ। ਸੱਤ ਸੰਗਤ ਕੀ ਹੈ ਜਿਸ ਦੀ ਮਹਿਮਾ ਸੰਬੰਧੀ ਅਸੀਂ ਵਚਨੇ ਹਜ਼ੂਰ ਦੇ ਅੰਮ੍ਰਿਤ ਬੋਲ ਨੇ? ਸੱਤ ਸੰਗਤ ਕੈਸੀ ਜਾਣੀਐ, ਕਿਹੋ ਜੀ ਹੈ ਸੱਤ ਸੰਗਤ? ਉੱਥੇ ਆਪਣੀ ਬਾਤ ਨਹੀਂ, ਉੱਥੇ ਸੰਸਾਰ ਦੀ ਚਰਚਾ ਨਹੀਂ। ਸੱਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਿਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿੱਥੇ ਕੇਵਲ ਇੱਕ ਪ੍ਰਭੂ ਦੇ ਨਾਮ ਦੀ ਗੱਲ ਹੋਵੇ, ਪਰਮਾਤਮਾ ਦੀ ਇਬਾਦਤ ਦੀ ਬੰਦਗੀ ਦੀ ਗੱਲ ਹੋਵੇ। ਹੁਣ ਇੱਥੇ ਪਹਿਲਾ ਸ਼ਬਦ ਪੜ੍ਹਿਆ ਗਿਆ ਕਿ ਸੱਤ ਸੰਗਤ ਵਿੱਚ ਜਾਂ ਜਿੱਥੇ ਪਰਮਾਤਮਾ ਦੇ ਨਾਮ ਨੂੰ ਬਿਲੋਇਆ ਜਾਂਦਾ ਹੈ, ਰਿੜਕਿਆ ਜਾਂਦਾ, ਇਹਦਾ ਕੋਈ ਭਾਵ ਸੀ? ਜਦੋਂ ਆਪਾਂ ਘਰਾਂ ਵਿੱਚ ਦੁੱਧ ਰਿੜਕਦੀਆਂ ਬੀਬੀਆਂ ਸਵਾਣੀਆਂ ਨੂੰ ਦੇਖਦੇ ਹਾਂ, ਪਹਿਲੀ ਗੱਲ ਤਾਂ ਇਹ ਕਿ ਦੁੱਧ ਉਸ ਭਾਂਡੇ ਵਿੱਚ ਹੀ ਰਿੜਕਿਆ ਜਾ ਸਕਦਾ ਜਿਹੜਾ ਭਾਂਡਾ ਪਹਿਲਾਂ ਨਿਰਮਲ ਹੋਵੇਗਾ। ਸਵੱਸ ਭਾਂਡੇ ਨੂੰ ਨਿਰਮਲ ਭਾਂਡੇ ਵਿੱਚ ਦੁੱਧ ਪਾਇਆ ਜਾਂਦਾ, ਉਸ ਨੂੰ ਤਪਾ ਕੇ ਜਾਗ ਲਾਈ ਜਾਂਦੀ ਏ। ਜਾਗ ਲਾਉਣ ਤੋਂ ਬਾਅਦ ਜਦੋਂ ਦੁੱਧ ਜੰਮ ਜਾਂਦਾ ਹੈ ਤਾਂ ਫਿਰ ਸਵਾਣੀ ਫਿਰ ਬੀਬੀ ਘਰ ਦੀ ਮਾਲਕ ਉਸ ਨੂੰ ਮੈਦਾਨੀ ਰਾਹੀਂ ਰਿੜਕਦੀ ਏ। ਪਰ ਕਦੀ ਤੱਕਿਓ ਉਹਦੇ ਰਿੜਕਣ ਦੀ ਜੁਗਤ ਨੂੰ ਸੱਤ ਸੰਗਤ ਵਿੱਚ ਵਰਤੀਏ, ਉਹਦੇ ਰਿੜਕਿਆਂ ਵਿੱਚੋਂ ਮੱਖਣ ਨਿਕਲਦਾ ਹੈ। ਜੇ ਸੱਤ ਸੰਗਤ ਵਿੱਚ ਅੰਦਰ ਰਿੜਕਣ ਦੀ ਨਾਮ ਰਿੜਕਣ ਦੀ ਜਾਂਚ ਆ ਜਾਏ ਤਾਂ ਇਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ। ਕਿਵੇਂ ਉਹ ਰਿੜਕਿਆ ਜਾਂਦਾ ਹੈ? ਪਹਿਲੀ ਗੱਲ, ਭਾਂਡਾ ਸਾਫ਼ ਹੋਵੇ। ਦੂਸਰੀ ਬਾਤ ਕਿ ਰਿੜਕਣ ਤੋਂ ਪਹਿਲਾਂ ਦੁੱਧ ਟਿਕਾਓ ਵਿੱਚ ਹੋਵੇ। ਅਤੇ ਜਿਸ ਵੇਲੇ ਦੁੱਧ ਰਿੜਕਦੇ ਸਨ ਪੁਰਾਤਨ ਸਮੇਂ, ਲੱਕੜ ਦੀ ਮੁਦਾਣੀ ਦਾ ਫੁੱਲ ਉਸ ਜੰਮੇ ਹੋਏ ਦੁੱਧ ਦੇ ਵਿੱਚ ਘੁੰਮਦਾ ਹੈ ਅਤੇ ਸਵਾਣੀ ਨੇ ਆਪਣੇ ਹੱਥ ਨਾਲ ਨੇਤਰਾ ਰੱਸੀ ਵਿੱਚ ਦੋ ਲੱਕੜ ਦੀਆਂ ਇੱਟੀਆਂ, ਦੋ ਗੁੱਲੀਆਂ ਪਾਈਆਂ ਨੇ। ਉਹ ਖੱਬੇ ਅਤੇ ਸੱਜੇ ਹੱਥ ਨਾਲ ਵਾਰ ਵਾਰ ਮਧਾਣੀ ਨੂੰ ਗੇੜਾ ਦਿੰਦੀ ਏ, ਚੱਕਰ ਦਿੰਦੀ ਏ। ਉਹ ਆਪਣੇ ਹੱਥਾਂ ਵਿੱਚੋਂ ਓਨੀ ਦੇਰ ਤੱਕ ਲੱਕੜ ਦੀਆਂ ਇੱਟੀਆਂ ਛੱਡਦੀ ਨਹੀਂ ਜਿੰਨੀ ਦੇਰ ਤੱਕ ਰਿੜਕਣ ਦੇ ਨਾਲ ਮੱਖਣ ਬਾਹਰ ਨਾ ਆ ਜਾਏ। ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ, ਤੇਰਾ ਸਰੀਰ ਇੱਕ ਭਾਂਡਾ ਹੈ, ਇੱਕ ਚਾਟੀ ਹੈ, ਇਹਦੇ ਵਿੱਚ ਸ਼ੁੱਭ ਕਰਮਾਂ ਦਾ ਦੁੱਧ ਇਕੱਠਾ ਕਰ, ਇਹਦੇ ਵਿੱਚ ਪਰਮਾਤਮਾ ਦੀ ਬੰਦਗੀ ਉਹਦੀ ਕਿਰਪਾ ਦਾ ਦੁੱਧ ਇਕੱਠਾ ਕਰ। ਪਰ ਸੱਤ ਸੰਗਤ ਵਿੱਚ ਜਾ ਕੇ ਗੱਲ ਯਾਦ ਰੱਖੀ ਕਿ ਚਾਟੀ ਵਿੱਚ ਤਾਂ ਲੱਕੜ ਦੀ ਮਧਾਣੀ ਦਾ ਫੁੱਲ ਘੁੰਮਦਾ, ਜੇ ਇਸ ਸਰੀਰ ਮਧਾਣੀ ਵਿੱਚ ਤੂੰ ਰਿੜਕਣਾ ਚਾਹੁੰਦਾ ਅਤੇ ਆਪਣੀ ਜੀਭ ਨੂੰ ਬਣਾ ਤੂੰ ਲੱਕੜ ਦੀ ਮਧਾਣੀ ਦਾ ਫੁੱਲ, ਅਤੇ ਆਪਣੇ ਮਨ ਨੂੰ ਬਣਾ ਲੱਕੜ ਦੀਆਂ ਇੱਟੀਆਂ। ਜੇ ਦੁੱਧ ਰਿੜਕਦਿਆਂ ਸਵਾਣੀ ਇੱਟੀਆਂ ਹੱਥਾਂ ਵਿੱਚੋਂ ਨਹੀਂ ਛੱਡਦੀ ਅਤੇ ਪਰਮਾਤਮਾ ਦਾ ਨਾਮ ਜਪਦਿਆਂ ਆਪਣੇ ਮਨ ਨੂੰ ਕੁੱਟ ਕੇ ਪਕੜ ਕੇ ਰੱਖ ਕਿ ਨਾਮ ਜਪਦਿਆਂ ਮਨ ਦੀਆਂ ਇੱਟੀਆਂ ਕਿਤੋਂ ਹੱਥੋਂ ਛੁੱਟ ਨਾ ਜਾਣ। ਆਹ ਹੈ ਸੱਤ ਸੰਗਤ ਵਿੱਚ ਬੈਠ ਕੇ ਹਰ ਨਾਮ ਨੂੰ ਬਲਾਉਣਾ। ਇਹ ਬਚਨ ਬਾਬਾ ਨਾਨਕ ਜੀ ਨੇ ਕਿਹਾ, ਅਸੀਂ ਪੜ੍ਹਦੇ ਹਾਂ, ਭਾਂਡਾ ਧੋਏ ਤਿਤ ਜਾਏ ਬਹੁ ਸੱਤ ਸੰਗਤ ਦੀ, ਉਸ ਸੰਗਤ ਵਿੱਚ ਜਿੱਥੇ ਪਰਮਾਤਮਾ ਦਾ ਨਾਮ ਰਿੜਕਿਆ ਜਾਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਅਤੇ ਕੀ ਰਿੜਕਣਾ? ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਅਤੇ ਅਗਲੀਆਂ ਤੁਕਾਂ ਨੇ ਇਹ ਮਨ ਈਟੀ ਖਾਤ ਕਰੋ, ਇਹਨਾਂ ਮਨ ਦੀਆਂ ਇੱਟੀਆਂ ਨੂੰ ਕੁੱਟ ਕੇ ਪਕੜ, ਕਿਉਂਕਿ ਜੇ ਇੱਟੀਆਂ ਗੁੱਲੀਆਂ ਨਾ ਘੁੱਟ ਕੇ ਪਕੜੀਆਂ ਅਤੇ ਮਧਾਣੀ ਦਾ ਗੇੜਾ ਨਹੀਂ ਆਉਣਾ, ਜੇ ਮਧਾਣੀ ਨਾ ਘੁੰਮੀ ਤਾਂ ਦੁੱਧ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ। ਮਨ ਇੱਟੀ ਹੈ, ਜ਼ਬਾਨ ਮਧਾਣੀ ਦਾ ਫੁੱਲ ਏ, ਕਦੀ ਮਨ ਦੀਆਂ ਇੱਟੀਆਂ ਨੂੰ ਪਕੜ ਕੇ ਅੰਦਰ ਦਾ ਮੰਥਨ ਕਰੀਏ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਖਾਤ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥਿਐ ਇਨ ਬਿਦ ਅੰਮ੍ਰਿਤ ਪਾਵੋ। ਆਹ ਤਰੀਕਾ ਹੈ ਆਪਣੇ ਅੰਦਰ ਦਾ ਮੰਥਨ ਕਰਨ ਦਾ। ਇਹ ਭਾਈ ਸਾਹਿਬ ਨੇ ਪਹਿਲਾ ਸ਼ਬਦ ਗਾਇਨ ਕੀਤਾ, ਮੈਂ ਸਿਰਫ ਸੰਖੇਪ ਜਿਹੇ ਅਰਥ ਕਰਨੇ ਨੇ, ਹਰ ਇੱਕ ਸ਼ਬਦ ਦੇ ਅਖਰੀ ਅਰਥ ਨਹੀਂ। ਉਸ ਤੋਂ ਅਗਲਾ ਸ਼ਬਦ ਪੜ੍ਹਿਆ, ਕਹਿਣ ਲੱਗੇ, ਜਿਹੜੇ ਸੰਗਤ ਵਿੱਚ ਆ ਕੇ ਬੈਠੇ ਨੇ ਉਹ ਆਪਣੇ ਅੰਤਰ ਆਤਮੇ ਅੱਗੇ ਗੱਲ ਯਾਦ ਰੱਖਣ ਕਿ ਭਾਗਾਂ ਤੋਂ ਬਿਨਾਂ ਗੁਰੂ ਦੇ ਕੋਲ ਨਹੀਂ ਬੈਠਾ ਜਾਂਦਾ। ਪਿਛਲੇ ਦਿਨੀ ਇੱਕ ਉਦਾਹਰਨ ਦਿੱਤੀ ਸੀ, ਮੇਰਾ ਖਿਆਲ ਹੈ ਇਹਨਾਂ ਦੀਵਾਨਾਂ ਵਿੱਚ ਹੀ, ਅਤੇ ਉਦਾਹਰਨ ਹੈ ਸਾਡੇ ਪੇਂਡੂ ਕਲਚਰ ਦੀ, ਪੰਜਾਬ ਦੇ ਸੱਭਿਆਚਾਰ ਦੀ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੈ ਕਿ ਸੱਤ ਸੰਗਤ ਵਿੱਚ ਕੌਣ ਬੈਠ ਸਕਦਾ ਹੈ, ਸੱਤ ਸੰਗਤ ਵਿੱਚ ਕੀਰਤਨ ਕੌਣ ਸੁਣ ਸਕਦਾ ਹੈ, ਸੱਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਕੌਣ ਕਰ ਸਕਦਾ ਹੈ। ਬਾਬੇ ਨਾਨਕ ਨੇ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨ ਦਿੱਤੀ। ਬੱਚੇ ਦਾ ਵਿਆਹ ਹੁੰਦਾ, ਪਿੰਡਾਂ ਦੇ ਵਿੱਚ ਇੱਕ ਰਿਵਾਜ ਹੈ, ਮੈਂ ਸਮਾਜਿਕ ਰਸਮ ਕਹਿ ਰਿਹਾ, ਇਹਨੂੰ ਗੁਰਮਤ ਦੀ ਨਾ ਸਮਝਣਾ, ਕਿ ਪਿੰਡਾਂ ਵਿੱਚ ਇੱਕ ਰਿਵਾਜ ਹੈ ਸਾਡੇ ਕਲਚਰ ਵਿੱਚ, ਸਾਡੇ ਸੱਭਿਆਚਾਰ ਵਿੱਚ, ਕਿ ਬੱਚੇ ਦੇ ਵਿਆਹ ਤੋਂ ਪਹਿਲਾਂ ਕੁਛ ਦਿਨ ਆਪਣੇ ਘਰ ਦੇ ਵਿੱਚ ਗਾਉਣ ਬਿਠਾਇਆ ਜਾਂਦਾ ਹੈ, ਅਤੇ ਜਿਸ ਘਰ ਦੇ ਵਿੱਚ ਵਿਆਹ ਹੁੰਦਾ ਉਸ ਘਰ ਦੀ ਬਜ਼ੁਰਗ ਮਾਈ ਲਾਗਣ ਨੂੰ ਬੁਲਾ ਕੇ, ਕੰਮ ਘਰਾਂ ਵਿੱਚ ਕਰਨ ਵਾਲੀ ਔਰਤ ਨੂੰ ਬੁਲਾ ਕੇ ਦੱਸ ਦਈਏ ਕਿ ਪਿੰਡ ਦੇ ਵਿੱਚ ਇਹਨਾਂ ਇਹਨਾਂ ਲੋਕਾਂ ਨਾਲ ਸਾਡੀ ਵਰਤਨ ਭਾਜੀਏ, ਇੱਕ ਕੰਮ ਕਰੀ, ਸਾਰੇ ਪਿੰਡ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਦੱਸਣੀ ਆ ਇਹਨਾਂ ਨੂੰ ਸੱਦਾ ਦੇ ਆਵੀਂ ਕਿ ਅੱਜ ਰਾਤ ਤੋਂ ਸਾਡੇ ਘਰ ਦੇ ਵਿੱਚ ਵਿਆਹ ਦੀ ਖੁਸ਼ੀ ਦਾ ਗਾਉਣ ਬੈਠਣਾ ਹੈ। ਇਹ ਸ਼ਬਦ ਵਰਤਦੇ ਸਾਂ, ਗਾਉਣ ਬਹਿਣਾ। ਉਸ ਲਾਗਣ ਨੇ ਪਿੰਡ ਵਿੱਚ ਤੁਰਨਾ, ਜਿਸ ਜਿਸ ਘਰ ਦਾ ਸੁਨੇਹਾ ਸੀ ਸੱਦਾ ਸੀ, ਦਰਵਾਜ਼ੇ ਖੜਕਾ ਕੇ ਕਹਿਣਾ ਕਿ ਬੀਬੀਓ ਅੱਜ ਫਲਾਣੇ ਘਰ ਦੇ ਵਿਆਹ ਦਾ ਸੱਦਾ ਜੇ ਤੁਹਾਨੂੰ, ਕਿ ਸ਼ਾਮ ਨੂੰ ਉਹਨਾਂ ਦੇ ਘਰ ਵਿੱਚ ਵਿਆਹ ਦੀ ਖੁਸ਼ੀ ਵਿੱਚ ਗਾਉਣ ਬੈਠਣਾ ਅਤੇ ਜ਼ਰੂਰ ਆਇਓ। ਕੌਣ ਆਉਂਦੇ ਨੇ ਸੱਤ ਸੰਗਤ ਵਿੱਚ? ਉਹਨਾਂ ਸ਼ਾਮ ਪੈਣੀ ਬੀਬੀਆਂ ਨੇ ਘਰਾਂ ਦੇ ਕੰਮ ਮੁਕਾਣੇ ਅਤੇ ਵਿਆਹ ਵਾਲੇ ਘਰ ਵਿੱਚ ਵੇਲਾਂ ਚੁੱਕ ਕੇ ਥਾਲੀ ਵਿੱਚ ਦਾਣੇ ਪਾ ਕੇ ਤੁਰੀਆਂ ਆਉਣਾ। ਰਾਤ ਦੇ ਹਨੇਰੇ ਵਿੱਚ ਘਰ ਦੀਵੇ ਬਲਨੇ ਪੁਰਾਤਨ ਸਮੇਂ, ਅਤੇ ਬੀਬੀਆਂ ਨੇ ਅੱਧੀ ਰਾਤ ਤੱਕ ਗਾਈ ਜਾਣਾ ਸੁਹਾਗ ਦੇ ਗੀਤ ਗਾਉਣੇ, ਅਤੇ ਜਿਸ ਘਰ ਵਿੱਚ ਵਿਆਹ ਸੀ ਉਹਦੇ ਬਿਲਕੁਲ ਦੀਵਾਰ ਸਾਂਝੀ ਗਵਾਂਢਣ, ਅੱਧੀ ਰਾਤ ਤੱਕ ਗੀਤ ਗਾਏ ਗਏ ਪਰ ਉਹ ਨਾ ਆਈ। ਸਵੇਰੇ ਕਿਸੇ ਨੇ ਪੁੱਛ ਲਿਆ, ਭੈਣੇ ਇਹ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਕਹਾਣੀ ਨਾ ਸਮਝਿਓ, ਸਿਰਫ ਸਮਝਾਉਣ ਦਾ ਅਤੇ ਸਮਝਣ ਦਾ ਇੱਕ ਤਰੀਕਾ ਹੈ। ਸਵੇਰੇ ਗਲੀ ਵਿੱਚੋਂ ਇੱਕ ਬੀਬੀ ਨੇ ਪੁੱਛ ਲਿਆ, ਭੈਣੇ ਅੱਜ ਸਾਰਾ ਪਿੰਡ ਇਹਨਾਂ ਦੇ ਘਰ ਰਾਤ ਨੂੰ ਗਾਉਣ ਲਈ ਇਕੱਠਾ ਹੋਇਆ ਪਰ ਤੂੰ ਕਿਉਂ ਨਾ ਗਾਉਣ ਆਈ? ਤੇਰੀ ਤਾਂ ਦੀਵਾਰ ਇਸ ਘਰ ਨਾਲ ਸਾਂਝੀ ਹੈ। ਅਤੇ ਅੱਗੋਂ ਉਸ ਗਵਾਂਢਣ ਦਾ ਉੱਤਰ ਸੀ ਕਿ ਉਹੀ ਔਰਤਾਂ ਉਹੀ ਸਵਾਣੀਆਂ ਗਾਉਣ ਗਈਆਂ ਜਿਨ੍ਹਾਂ ਦੇ ਘਰ ਵਿੱਚ ਸੱਦੇ ਗਏ ਸਨ। ਮੇਰੇ ਘਰ ਕਿਹੜਾ ਸੱਦਾ ਗਿਆ? ਜੇ ਸੱਦਾ ਜਾਂਦਾ ਤਾਂ ਮੈਂ ਵੀ ਗਾਉਣ ਵਾਸਤੇ ਆ ਜਾਂਦੀ। ਮੇਰੇ ਬਾਬੇ ਨੇ ਇਸ ਪਰਮਾਨ ਨੂੰ ਬਾਣੀ 'ਤੇ ਲਾਇਆ, ਸੰਗਤ 'ਤੇ ਲਾਇਆ। ਕਹਿਣ ਲੱਗੇ ਉਹ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋਏ ਪੰਜਾਂ ਤੱਤਾਂ ਦੇ ਸਰੀਰ ਵਿੱਚ ਵਿਚਰਨ ਵਾਲੇ ਇਨਸਾਨ, ਚੇਤੇ ਰੱਖੀ ਇਸ ਸ਼ਹਿਰ ਵਿੱਚ ਪਤਾ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਲੈਂਦੇ ਹੋਣਗੇ ਪਰ ਸੰਗਤ ਵਿੱਚ ਕੇਵਲ ਆ ਕੇ ਉਹ ਬੈਠੇਗਾ ਜਿਹਨੂੰ ਮੇਰੇ ਗੁਰੂ ਨੇ ਅੰਦਰੋਂ ਆਪਣੇ ਨਾਮ ਦਾ ਸੱਦਾ ਭੇਜ ਦਿੱਤਾ। ਸੱਦੇ ਤੋਂ ਬਿਨਾਂ ਗਾਇਆ ਨਹੀਂ ਜਾਂਦਾ ਅਤੇ ਸੱਦੇ ਤੋਂ ਬਿਨਾਂ ਸੰਗਤ ਵਿੱਚ ਬੈਠਾ ਨਹੀਂ ਜਾਂਦਾ। ਬਾਬਾ ਜੀ ਨੂੰ ਫਿਰ ਪੁੱਛੀਏ, ਮਹਾਰਾਜ ਜਿਨ੍ਹਾਂ ਨੂੰ ਸੱਦੇ ਭੇਜ ਕੇ ਤੁਸੀਂ ਸੰਗਤ ਵਿੱਚ ਬੁਲਾਇਆ ਉਹਨਾਂ ਨੂੰ ਮਿਲੇਗਾ ਕੀ? ਕਹਿਣ ਲੱਗੇ ਇੱਕ ਰੱਥ ਨੇ ਬਾਹਰ ਦੇ, ਇੱਕ ਛਤਰ ਅਤੇ ਸ਼ਮਿਆਨੇ ਨੇ ਤਖਤ ਨੇ ਬਾਹਰ ਦੇ, ਸੰਗਤ ਵਿੱਚ ਆਇਆ ਇਹ 20 ਦਾਤਾਂ ਮਿਲਣਗੀਆਂ ਅਤੇ ਜਿਹੜਾ ਸੱਤ ਸੰਗੀ ਬਣ ਜਾਏਗਾ ਇਹ ਦਾਤਾਂ ਤਾਂ ਪਰਮਾਤਮਾ ਜੇ ਸੱਦੇ ਭੇਜ ਕੇ ਨਾਮ 'ਚ ਪਾਉਂਦਾ ਅਤੇ ਦੁਨੀਆ ਦੀਆਂ ਦਾਤਾਂ ਵੀ ਸੱਦੇ ਭੇਜ ਕੇ ਉਹਦੀ ਝੋਲੀ 'ਚ ਪਾ ਦੇਵੇਗਾ। ਇਹ ਸ਼ਬਦ ਨੂੰ ਕਦੀ ਪੜ੍ਹਿਓ। ਭਾਈ ਸਾਹਿਬ ਨੇ ਜਦੋਂ ਕੀਰਤਨ ਕੀਤਾ ਬੈਠੀ ਖਿਆਲ ਆਇਆ ਕਿ ਵੱਡ ਭਾਗੀ ਕਰ ਸੰਗਤ ਪਾਵੇਂ। ਬਾਣੀ ਵਿੱਚ ਬਚਨ ਖੈ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ। ਸੱਦੜੇ ਦਾ ਆਖਰੀ ਅਰਥ ਜਿਨ੍ਹਾਂ ਦੇ ਅੰਦਰ ਸੁਨੇਹ ਗਏ। ਮੈਂ ਅੱਗੇ ਬੇਨਤੀ ਕਰਨੀ, ਆਪਾਂ ਜਿਤਨੇ ਬੈਠੇ ਹਾਂ ਸਾਡੇ ਅੰਦਰ ਕੁਛ ਹੋ ਰਿਹਾ ਹੈ। ਜੇ ਇਸ ਬਰੀਕੀ ਨਾਲ ਦੇਖੀਏ ਤਾਂ ਇਹ ਵੀ ਬੇਨਤੀ ਕਰਨੀ ਹੈ ਕਿ ਸੱਤ ਸੰਗਤ ਕਰੀਏ ਕਿਵੇਂ, ਕਿਵੇਂ ਸਾਨੂੰ ਲਾਭ ਮਿਲੇ ਸੱਤ ਸੰਗਤ ਦਾ। ਸਾਹਿਬ ਨੇ ਕਿਹਾ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ, ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ। ਇਹ ਦਾਤਾਂ ਉਹਨਾਂ ਨੂੰ ਬੁਲਾ ਕੇ ਦੇਣਾ ਹੈ। ਜਦੋਂ ਆਪਾਂ ਸੰਗਤ ਵੀ ਜਾਣਾ, ਮਹਿਮਾ ਸੱਤ ਸੰਗਤ ਦੀ ਕਹਿਣ ਤੋਂ ਪਹਿਲਾਂ ਕੁਛ ਬੇਨਤੀਆਂ ਮੈਂ ਆਪ ਦੇ ਸਮਕਸ਼ ਕਰਨੀਆਂ ਨੇ, ਕਿਉਂਕਿ ਸਾਡਾ ਅੰਦਰ ਦਾ ਸੁਭਾਅ ਜਿੰਨੀ ਦੇਰ ਤੱਕ ਤਬਦੀਲ ਨਹੀਂ ਹੁੰਦਾ, ਅਸੀਂ ਸੱਤ ਸੰਗਤ ਵਿੱਚ ਕਠੋਰ ਸ਼ਬਦ ਨਾ ਸਮਝਿਓ, ਕਈ ਵਾਰੀ ਬੈਠੇ ਵੀ ਕੁਛ ਨਹੀਂ ਲੈ ਸਕਦੇ। ਪਾਣੀ ਦੇ ਵਿੱਚ ਪੱਥਰ ਨੂੰ ਵੀ ਸੱਟ ਦਿਓ, ਪਾਣੀ ਦੇ ਵਿੱਚ ਮਿੱਟੀ ਦੇ ਇੱਕ ਨਿੱਕੇ ਜਿਹੇ ਟੁਕੜੇ ਨੂੰ ਵੀ ਸੱਟ ਦਿਓ ਅਤੇ ਪਾਣੀ ਦੇ ਵਿੱਚ ਪਤਾਸੇ ਨੂੰ ਵੀ ਸੱਟ ਦਿਓ, ਪਰ ਚੇਤੇ ਰੱਖੋ ਤਿੰਨਾਂ ਦੀ ਤਸੀਰ ਵਿੱਚ ਬੜਾ ਅੰਤਰ ਜੇ, ਪਾਣੀ ਇੱਕੋ ਹੀ ਹੈ। ਜਦੋਂ ਪਾਣੀ ਦੇ ਵਿੱਚ ਪੱਥਰ ਸੱਟਿਆ ਉਹ ਕਿਤਨੀ ਦੇਰ ਤੱਕ ਪਾਣੀ ਵਿੱਚ ਰਿਹਾ? ਇੰਜ ਲੱਗਦਾ ਸੀ ਇਹ ਭਿੱਜ ਗਿਆ, ਪਰ ਜਦੋਂ ਪਾਣੀ ਤੋਂ ਬਾਹਰ ਕੱਢਿਆ, ਹੈਰਾਨਗੀ ਦੀ ਗੱਲ, ਜਿਹੋ ਜਿਹਾ ਕਠੋਰ ਪਾਣੀ ਵਿੱਚ ਆਉਣ ਤੋਂ ਪਹਿਲਾਂ ਸੀ ਉਹੋ ਜਿਹਾ ਕਠੋਰ ਪਾਣੀ ਵਿੱਚੋਂ ਫਿਰ ਬਾਹਰ ਚਲਾ ਗਿਆ। ਆਇਆ ਜ਼ਰੂਰ, ਕਿਵੇਂ ਸੱਤ ਸੰਗਤ ਕਰੀਏ? ਪੱਥਰ ਦੀ ਤਸੀਰ ਕਹੇ, ਪਾਣੀ ਵਿੱਚ ਰਹਿ ਕੇ ਕਠੋਰਤਾ ਨਹੀਂ ਛੱਡੀ, ਪਰ ਜਦੋਂ ਅਸੀਂ ਮਿੱਟੀ ਦੇ ਟੁਕੜੇ ਵੱਲ ਮਿੱਟੀ ਦੇ ਢੇਲੇ ਨੂੰ ਦੇਖਦੇ ਹਾਂ, ਪੇਂਡੂ ਜਿਹਾ ਸ਼ਬਦ ਮੈਂ ਵਰਤਾਂ, ਮਿੱਟੀ ਦਾ ਟੁਕੜਾ ਪਾਣੀ ਵਿੱਚ ਸੱਟ ਦਿਓ, ਮਿੱਟੀ ਦਾ ਟੁਕੜਾ ਉਹ ਆਪਣੇ ਵਜੂਦ ਨੂੰ ਗਾਲਣਾ ਸ਼ੁਰੂ ਕਰੇਗਾ, ਉਹਦਾ ਆਕਾਰ ਜਿਹੜਾ ਮਿਟੇਗਾ, ਪਰ ਹੱਥ ਮਾਰ ਕੇ ਦੇਖਿਓ ਆਕਾਰ ਤਾਂ ਮਿਟ ਜਾਏਗਾ ਪਰ ਮਿੱਟੀ ਦਾ ਢੇਲਾ, ਮਿੱਟੀ ਆਪਣੀ ਖੋਂਦ ਨਹੀਂ ਮਿਟਣ ਦਿੰਦੀ। ਉਹ ਟੁਕੜਾ ਮਿੱਟੀ ਦਾ ਗਲ ਜਾਏਗਾ ਪਰ ਗਲਣ ਤੋਂ ਬਾਅਦ ਭਾਂਡੇ ਦੀ ਤੈਅ ਵਿੱਚ ਬਹਿ ਜਾਏਗਾ, ਆਪਣਾ ਵਜੂਦ ਉਹ ਛੱਡਣ ਨੂੰ ਤਿਆਰ ਨਹੀਂ। ਅਤੇ ਤੀਸਰਾ ਹੈ ਪਤਾਸ਼ਾ। ਕਦੀ ਉਹਨੂੰ ਪਾਣੀ ਵੀ ਸੱਟ ਕੇ ਦੇਖੋ ਕਿ ਕੁਝ ਸਮੇਂ ਤੋਂ ਬਾਅਦ ਹੱਥ ਮਾਰ ਕੇ ਤੱਕੋਗੇ ਕੇਵਲ ਪਾਣੀ ਦਿਸੇਗਾ, ਪਤਾਸਾ ਨਹੀਂ, ਕਿਉਂਕਿ ਉਹਦਾ ਵਜੂਦ ਐਸਾ ਹੈ, ਇੱਕ ਵਿੱਚ ਇੱਕ ਵਾਰੀ ਪਾਣੀ ਵਿੱਚ ਡਿੱਗ ਪਿਆ ਅਤੇ ਪਾਣੀ ਦਾ ਰੂਪ ਹੀ ਹੋ ਗਿਆ ਹੈ। ਕਿਉਂ ਨਹੀਂ ਸਾਡੇ ਅੰਦਰ ਤਬਦੀਲੀ ਆਉਂਦੀ ਪਿਆਰਿਓ? ਤਿੰਨ ਤਰ੍ਹਾਂ ਦੀ ਬਿਰਤੀ ਨਾਲ ਅਸੀਂ ਲੋਕ ਆਉਂਦੇ ਹਾਂ, ਮੈਨੂੰ ਬਖਸ਼ ਦਿਓ। ਕੁਛ ਲੋਕ ਸਿਰਫ ਇਹਨੂੰ ਨੈਗੇਟਿਵ ਨਾ ਸੋਚਣਾ, ਕਿਉਂਕਿ ਸਾਡੀ ਬਿਰਤੀ ਬਣ ਚੁੱਕੀ ਹੈ। ਗੁਰੂ ਨੇ ਕਿਹਾ ਸੀ ਸੱਤ ਸੰਗਤ ਵਿੱਚ ਜਾਈ ਅਤੇ ਗੁਣਾਂ ਦਾ ਗ੍ਰਾਹਕ ਬਣ ਕੇ ਆਈ। ਪਰ ਹੈਰਾਨਗੀ ਦੀ ਗੱਲ ਕਿ ਬੰਦਾ ਇੰਨਾ ਸਮਾਂ ਵੀ ਕੱਢਦਾ ਪਰ ਸੰਗਤ ਵਿੱਚ ਆ ਕੇ ਵੀ ਕਈ ਵਾਰੀ ਔਗਣ ਹੀ ਇਕੱਠੇ ਕਰੀ ਜਾਂਦਾ ਹੈ। ਛੱਜ ਅਸੀਂ ਘਰਾਂ 'ਚ ਵਰਤਦੇ ਹਾਂ ਅਤੇ ਛਾਨਣੀ ਵੀ ਘਰਾਂ 'ਚ ਵਰਤਦੇ ਹਾਂ। ਜੇ ਗੁਰੂ ਕੋਲ ਆਉਣਾ ਅਤੇ ਛੱਜ ਬਣ ਕੇ ਆਈਏ ਸੰਗਤ ਕਰਦਿਆਂ, ਚੇਤੇ ਰੱਖਿਓ ਛਾਨਣੀ ਬਣ ਕੇ ਨਾ ਆਈਏ। ਛਾਨਣੀ ਦਾ ਸੁਭਾਅ ਹੈ ਉਹ ਜਿਹੜਾ ਤੱਤ ਹੈ ਉਹਨੂੰ ਥੱਲੇ ਸੱਟ ਦੇਗੀ ਅਤੇ ਬਾਕੀ ਬੁਰਾਦੇ ਨੂੰ ਆਪਣੇ ਕੋਲ ਇਕੱਠਿਆਂ ਕਰ ਦਈਏ। ਪਰ ਕਦੀ ਛੱਜ ਵੱਲ ਝਾਤੀ ਮਾਰ ਕੇ ਦੇਖਿਓ, ਉਹ ਮਿੱਟੀ ਅਤੇ ਰੋੜ ਬਾਹਰ ਸੜ ਦਿੰਦਾ ਅਤੇ ਦਾਣੇ ਆਪਣੇ ਵੱਲ ਪਿੱਛੇ ਖਿੱਚ ਲੈਂਦਾ। ਸੱਤ ਸੰਗਤ ਵਿੱਚ ਆਉਣਾ, ਇੱਕ ਤਾਂ ਗੁਣਾਂ ਦੀ ਸਾਂਝ, ਦੂਸਰੀ ਬੇਨਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮਝਾਇਆ ਕਿ ਸੱਤ ਸੰਗਤ ਕਿਵੇਂ ਕਰੀਏ। ਆਹ ਜਦੋਂ ਕੀੜਿਆਂ ਦੀ ਗੱਲ ਚੱਲੀ, ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ, ਤਰੀਕਾ ਹੈ। ਤੁਸੀਂ ਸੰਗਤ ਵਿੱਚ ਬੈਠੇ ਹੋ, ਅੱਜ ਸਾਇੰਸ ਨੇ ਬਹੁਤ ਤਰੱਕੀ ਕੀਤੀ, ਪਰ ਇਸ ਗੱਲ ਨੂੰ ਭੁੱਲਿਓ ਨਾ, ਜਿੰਨੀ ਅੰਦਰ ਦੀ ਤਰੱਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੱਸੀ ਗਈ, ਬੰਦਾ ਕਰੋੜਾਂ ਜਨਮ ਲਾ ਕੇ ਵੀ ਬਾਹਰ ਦੀ ਤਰੱਕੀ ਉਤਨੀ ਨਹੀਂ ਕਰ ਸਕਦਾ ਜਿਤਨੀ ਅੰਦਰ ਦੀ ਹੈ। ਅਸੀਂ ਗਾਥਾ ਬਾਣੀ ਪੜ੍ਹਦੇ ਹਾਂ, ਅੱਜ ਕਈ ਵਾਰੀ ਜਦੋਂ ਵਿਆਖਿਆ ਕਰਨੇ ਹਾਂ, ਸਾਡੀਆਂ ਜਿਹੜੀਆਂ ਰੁਖਾਨੀਅਤ ਦੀਆਂ ਗੱਲਾਂ ਨੇ ਅਸੀਂ ਕਹਿੰਦੇ ਹਾਂ ਛੱਡੋ, ਦੁਨੀਆ ਚੰਦ 'ਤੇ ਚੜ੍ਹ ਗਈ, ਬਾਬਾ ਅੱਜ ਰਾਤ ਸੰਗਤ ਦੀਆਂ ਗੱਲਾਂ ਕਰੀ ਗਿਆ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਚੰਦ 'ਤੇ ਤਾਂ ਅੱਜ ਪਹੁੰਚਿਆ, ਜੇ ਰੱਬ ਇੰਨੀ ਸ਼ਕਤੀ ਤੈਨੂੰ ਦੇ ਦੇ, ਤੂੰ ਅੱਖ ਝਮਕਣ ਵਿੱਚ ਕਰੋੜਾਂ ਅਸਮਾਨ ਉੱਟਾਂ ਉੱਪਰ ਚਲਾ ਜਾਏ। ਬਾਹਰ ਦੀ ਤਰੱਕੀ ਵਿੱਚੋਂ ਮੈਟਰ ਪਦਾਰਥ ਬਹੁਤ ਕੁਝ ਲੱਭੇਗਾ, ਪਰ ਅੰਦਰ ਦੀ ਸ਼ਾਂਤੀ ਸੰਗਤ ਤੋਂ ਬਿਨਾਂ ਕਿਤੇ ਵੀ ਨਸੀਬ ਨਹੀਂ ਹੋਣੀ। ਸੱਤ ਸੰਗਤ ਤੋਂ ਬਿਨਾਂ ਨਹੀਂ। ਬਾਣੀ ਦੇ ਬਚਨ ਨੇ ਪਰਮਾਣੂ ਪਰਜੰਤ ਆਕਾਸ਼ ਹੈ ਗਾਥਾ, ਛੋਟਾ ਜਿਹਾ ਪਰਮਾਣੂ ਤੂੰ ਬਣ ਜਾ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਸ਼ ਹੈ ਖੰਡਣੈ ਗਾਛੇਨ ਨੈਣ ਭਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧ ਅਤੇ ਮਹਿਮਾ ਸਾਧੂ ਸੰਗ ਕੀ, ਬਿਨਾਂ ਸਾਧੂ ਨਾ ਸਿੱਧ ਅਤੇ, ਸੰਗਤ ਤੋਂ ਬਿਨਾਂ ਅੰਦਰ ਦੀ ਤਰੱਕੀ ਨਹੀਂ। ਹੁਣ ਸੰਗਤ ਆਪਾਂ ਕਰੀਏ ਕਿਵੇਂ? ਸੱਤ ਸੰਗਤ ਦਾ ਅਰਥ ਮੈਂ ਬੇਨਤੀ ਕੀਤੀ ਜਿੱਥੇ ਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੋ ਉੱਡਣ ਵਾਲੇ ਕੀੜਿਆਂ ਦਾ ਜ਼ਿਕਰ ਆਇਆ, ਸੱਤ ਸੰਗਤ ਨਾਲ ਸੰਬੰਧਿਤ ਸ਼ਬਦ ਨੇ। ਤੁਹਾਡੇ ਸਾਹਮਣੇ ਆ ਕਈ ਕੀੜੇ ਉੱਡਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦੋ ਤਰ੍ਹਾਂ ਦੀਆਂ ਮੱਖੀਆਂ, ਭਾਵੇਂ ਅਨੇਕਾਂ ਤਰ੍ਹਾਂ ਦੀਆਂ ਮੱਖੀਆਂ ਨੇ, ਪਰ ਦੋ ਤਰ੍ਹਾਂ ਦੀਆਂ ਮੱਖੀਆਂ ਨੂੰ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਜਾਣਦਾ, ਉਹਨਾਂ ਦੀ ਕਿਰਿਆ ਵੀ ਅਸੀਂ ਸਾਰੇ ਜਾਣਦੇ ਹਾਂ। ਇੱਕ ਮੱਖੀ ਨੂੰ ਆਪਾਂ ਕਹਿੰਦੇ ਹਾਂ ਘਰੇਲੂ ਮੱਖੀ, ਦਰਅਸਲ ਉਹ ਸ਼ਬਦ ਅਸੀਂ ਘਰੇਲੂ ਵਰਤਦੇ ਹਾਂ, ਪਰ ਬਦਕਿਸਮਤੀ ਉਹਦੀ ਘਰ ਉਹਦਾ ਕੋਈ ਵੀ ਨਹੀਂ ਬਣਦਾ। ਦੂਸਰੀ ਮੱਖੀ ਨੂੰ ਅਸੀਂ ਕਹਿੰਦੇ ਹਾਂ ਸ਼ਹਿਦ ਦੀ ਮੱਖੀ, ਹਾਂ ਉਹਦਾ ਟਿਕਾਣਾ ਜ਼ਰੂਰ ਹੈ, ਅਤੇ ਜਿਹਨੂੰ ਘਰੇਲੂ ਮੱਖੀ ਆਪਾਂ ਕਹਿੰਦੇ ਹਾਂ ਸੱਚ ਜਾਣਿਓ ਉਹਦਾ ਕੋਈ ਟਿਕਾਣਾ ਨਹੀਂ। ਜੇ ਸੱਤ ਸੰਗਤ ਕਿਵੇਂ ਕਰੀਏ, ਕਿਵੇਂ ਆਪਾਂ ਗੁਰੂ ਕੋਲ ਆਈਏ? ਹਜ਼ੂਰ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਇੱਕ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਘਰੇਲੂ ਮੱਖੀ, ਆਪਨੇ ਕਦੀ ਉਹਦਾ ਟਿਕਾਣਾ ਇੱਕ ਦੇਖਿਆ? ਜੇ ਗੁਰੂ ਕੋਲ ਆਉਣਾ ਹੀ ਤਾਂ ਸ਼ਹਿਦ ਦੀ ਮੱਖੀ ਬਣ ਕੇ ਆਈ। ਇਹ ਨਾ ਹੋਵੇ ਜਿਹਨੂੰ ਘਰੇਲੂ ਮੱਖੀ ਕਹਿੰਦੇ ਨੇ ਉਹਦਾ ਘਰ ਕਦੀ ਵੀ ਕੋਈ ਨਹੀਂ ਬਣਿਆ, ਸ਼ਹਿਦ ਦੀ ਮੱਖੀ ਘਰ ਬਣਾ ਕੇ ਮਿਠਾਸ ਪੈਦਾ ਕਰ ਜਾਂਦੀ ਹੈ। ਘਰ ਵਿੱਚ ਬੈਠਿਆਂ ਮੱਖੀ ਨੂੰ ਦੇਖੋ, ਉਹ ਮਕਾਨ ਦੀ ਛੱਤ ਉੱਪਰ ਕਦੀ ਬੈਠੀ ਹੋਵੇਗੀ? ਅੱਜ ਤੁਹਾਡੇ ਮਕਾਨ ਦੀ ਛੱਤ 'ਤੇ ਹੈ, ਕੱਲ੍ਹ ਨੂੰ ਗਵਾਂਢੀ ਦੇ ਬਰਤਨਾਂ 'ਤੇ ਬੈਠੀ ਹੋਵੇਗੀ, ਤੀਸਰੇ ਦਿਨ ਪੱਕੀ ਹੋਏ ਭੋਜਨ 'ਤੇ ਬੈਠੀ ਹੋਵੇਗੀ, ਚੌਥੇ ਦਿਨ ਤੁਸੀਂ ਝਾਤੀ ਮਾਰੋਗੇ ਅਤੇ ਕੂੜੇ ਦੇ ਢੇਰ 'ਤੇ ਬੈਠੀ ਹੋਵੇਗੀ। ਕਾਹਦੀ ਘਰੇਲੂ ਮੱਖੀ ਜਿਹਦਾ ਟਿਕਾਣਾ ਹੀ ਕੋਈ ਨਹੀਂ, ਭਾਂਡਿਆਂ 'ਤੇ ਵੀ ਤੁਰਦੀ ਫਿਰਦੀ ਹੈ ਅਤੇ ਕੂੜੇ ਦੇ ਢੇਰ 'ਤੇ ਵੀ ਜਾ ਟਿਕੀ ਹੈ। ਮੇਰੇ ਗੁਰੂ ਨੇ ਕਿਹਾ ਇੱਕ ਲੋਕ ਐਸਾ ਜੀਵਨ ਜਿਉਂਦੇ ਨੇ ਜਿਨ੍ਹਾਂ ਦਾ ਜੀਵਨ ਇਸ ਮੱਖੀ ਦੀ ਤਰ੍ਹਾਂ ਹੈ, ਉਹਨਾਂ ਦਾ ਕੋਈ ਟਿਕਾਣਾ ਨਹੀਂ। ਜੇ ਕਦੀ ਕਿਤੇ ਭਟਕਦੇ ਨੇ, ਕਦੀ ਕਿਤੇ ਭਟਕਦੇ ਨੇ, ਪਰ ਹੈਰਾਨਗੀ ਦੀ ਗੱਲ ਕਿ ਜਿਹੜੀ ਘਰੇਲੂ ਮੱਖੀ ਕਹਿੰਦੇ ਆ ਸੁਗੰਧੀ ਉਹਦੇ ਕੋਲ ਆ ਜਾਏ ਅਤੇ ਸੁਗੰਧੀ ਤੋਂ ਦੂਰ ਦੌੜਦੀ ਏ, ਕੂੜੇ ਦਾ ਢੇਰ ਮਿਲ ਜਾਏ ਅਤੇ ਬੈਠਦੀ ਏ, ਸ਼ਹਿਦ ਦੀ ਮੱਖੀ ਆਪਣੇ ਛੱਤੇ ਤੋਂ ਉੱਡੇ ਅਤੇ ਭਾਵੇਂ ਉਹ 10 ਮਾਈਲਸ ਦੂਰ ਚਲੀ ਜਾਏ, 10 ਮੀਲ ਦੂਰ ਗਈ ਕੋਈ ਵੀ ਕਦੀ ਕੂੜੇ ਦੇ ਢੇਰ 'ਤੇ ਨਹੀਂ ਬੈਠੇਗੀ। ਸ਼ਹਿਦ ਦੀ ਮੱਖੀ ਆਪਣੇ ਛੱਤੇ ਤੋਂ ਦੂਰ ਗਈ ਕੋਈ ਵੀ ਕੇਵਲ ਫੁੱਲਾਂ ਦੀ ਮਕਰੰਦ ਚੂਸਦੀ ਰਹਿੰਦੀ ਹੈ। ਜੇ ਸੱਤ ਸੰਗਤ ਕਰਨੀ ਹੈ ਨਾ, ਚੇਤੇ ਰੱਖੋ, ਸ਼ਹਿਦ ਦੀ ਮੱਖੀ ਵਾਲਾ ਜੀਵਨ ਬਣਾਈਏ। ਆਪਣੇ ਘਰ ਤੋਂ ਤੁਰੇ, ਜਿੱਥੇ ਵੀ ਤੂੰ ਜਾਏ, ਸ਼ਹਿਦ ਦੀ ਮੱਖੀ ਦੀ ਤਰ੍ਹਾਂ ਤੂੰ ਮਿਠਾਸ ਇਕੱਠੀ ਕਰਨ ਦਾ ਯਤਨ ਕਰ। ਕਿਤੇ ਇਹ ਨਾ ਹੋ ਜਾਏ ਘਰੇਲੂ ਮੱਖੀ ਦੀ ਤਰ੍ਹਾਂ ਤੂੰ ਕੂੜੇ ਦੀ ਢੇਰ ਜੋ ਗਈ ਅੰਦਰ ਮਣਾ ਬਣਾ ਕੇ ਬੈਠ ਜਾਏ। ਅਤੇ ਬਾਬੇ ਨੇ ਬਾਣੀ 'ਚ ਦੋਨੋਂ ਪ੍ਰਮਾਣ ਦਿੱਤੇ। ਪਹਿਲਾ ਸ਼ਬਦ ਸੀ ਕਿ ਕਬੀਰ ਪਾਪੀ ਭਗਤ ਨਾ ਭਾਵਈ, ਭਗਤੀ ਨਹੀਂ ਚੰਗੀ ਲੱਗਦੀ ਉਹਨੂੰ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰਖ ਰਹਿ ਜਿਹੇ ਬਿਗੰਧ ਤੈ ਜਾਏ। ਰਵਿਦਾਸ ਜੀ ਨੂੰ ਪੁੱਛੋ, ਉਹਨਾਂ ਨੇ ਸੱਤ ਸੰਗਤ ਦੀ, ਭਗਤ ਰਵਿਦਾਸ ਜੀ ਮਹਾਰਾਜ ਪੁਰਸ਼ ਨੇ ਸੱਤ ਸੰਗਤ ਦੀ ਉਪਮਾ ਦੱਸੀ। ਕਹਿਣ ਲੱਗੇ ਇੰਨੀ ਨਿਮਰਤਾ ਦੇ ਸ਼ਬਦ, ਸੱਤ ਸੰਗਤ ਕਰਕੇ ਸ਼ੁਕਰ ਕੀਤਾ। ਕਹਿਣ ਲੱਗੇ ਹੇ ਪ੍ਰਭੂ, ਤੁਸੀਂ ਉਹ ਚੰਦਨ ਦੀ ਤਰ੍ਹਾਂ, ਅਸੀਂ ਹਾਂ ਅਰਿੰਡ ਦੀ ਤਰ੍ਹਾਂ। ਹੇ ਪ੍ਰਭੂ, ਕਿ ਤੁਸੀਂ ਹੋ ਚਿੱਟੇ ਅਤੇ ਪੀਲੇ ਰੇਸ਼ਮ ਦੀ ਤਰ੍ਹਾਂ, ਅਸੀਂ ਖਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ। ਹੇ ਮਾਲਕਾ, ਇੱਕ ਕਿਰਪਾ ਕਰ ਮੇਰੇ 'ਤੇ, ਤੂੰ ਅਰਿੰਡ ਨੂੰ ਚੰਦਨ ਸੁਗੰਧੀ ਦਿੰਦਾ ਹੈ, ਰੁੱਖ ਤਬਦੀਲ ਹੋ ਜਾਂਦੇ ਨੇ ਚੰਦਨ ਦੀ ਮਹਿਕ ਨਾਲ, ਮੇਰਾ ਜੀਵਨ ਤਾਂ ਅਰਿੰਡ ਵਰਗਾ ਮਾੜਾ ਹੈ, ਆਪਣੇ ਨਾਮ 'ਤੇ ਸੰਗਤ ਦੀ ਕਿਰਪਾ ਕਰ, ਮੇਰੇ ਅੰਦਰ ਵੀ ਨਾਮ ਦੀ ਸੁਗੰਧੀ ਆ ਜਾਏ। ਜਿਹੜੀ ਗੱਲ ਉਹਨਾਂ ਕਹੀ, ਕਹਿਣ ਲੱਗੇ ਸੱਤ ਸੰਗਤ ਕਰ ਲਈ, ਮੈਨੂੰ ਸ਼ਹਿਦ ਦੀ ਮੱਖੀ ਵਾਲਾ ਗੁਣ ਦੇ, ਮੈਂ ਕਿਤੇ ਵੀ ਜਾਵਾਂ ਮੈਂ ਉੱਥੇ ਬੈਠਾ ਕੇਵਲ ਤੇਰੇ ਗੁਣਾਂ ਨੂੰ ਸੰਚਿਤ ਕਰਾਂ। ਸ਼ਹਿਦ ਦੀ ਮੱਖੀ ਬਾਹਰੋਂ ਆਏ ਨੂੰ ਡੰਗ ਜ਼ਰੂਰ ਮਾਰਨ ਦਾ ਯਤਨ ਕਰੇਗੀ, ਪਰ ਇਤਫਾਕ ਕਿਤਨੇ, ਹਜ਼ਾਰਾਂ ਮੱਖੀਆਂ ਇੱਕ ਛੱਤੇ 'ਤੇ ਬੈਠੀਆਂ ਰਹਿਣ, ਕਦੀ ਇੱਕ ਦੂਜੇ ਨੂੰ ਡੰਗ ਨਹੀਂ ਮਾਰਦੀਆਂ, ਮਿਠਾਸ ਇਕੱਠੀ ਪੀਆਂ ਕਰਦੀਆਂ। ਰਵਿਦਾਸ ਭਗਤ ਜੀ ਦਾ ਬਚਨ ਹੈ ਕਿ ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭੈ ਹੈ ਗੰਧ ਸੁਗੰਧ ਨਿਵਾਸਾ। ਮਾਧੋ, ਸਤ ਸੰਗਤ ਸ਼ਰਨ ਤੁਮਾਰੀ, ਖਮ ਅਵਗਣ ਤੁਮ ਉਪਕਾਰੀ, ਤੂੰ ਮਖਤੂਲ ਸਪੇਦ ਸਪੀਅਲ ਖਮ ਬਪਰੇ ਜਸ ਕੀਰਾ। ਸਤ ਸੰਗਤ ਇਸ ਤਰ੍ਹਾਂ ਕਰ ਕਿ ਸੱਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ, ਜਿਵੇਂ ਸ਼ਹਿਦ ਦੀ ਮੱਖੀ ਰਹਿੰਦੀ ਹੈ। ਫਿਰ ਦੇਖੋ ਸੰਗਤ ਵਿੱਚ ਤੁਸੀਂ ਬੈਠੇ ਹੋ, ਮੈਂ ਤੱਕਦਾ ਪਿਆ ਸਾਂ ਕਿ ਨਿੱਕੇ ਨਿੱਕੇ ਬੱਚੇ ਉੱਠ ਕੇ ਆ ਬੀਬੀਆਂ ਵਾਲੇ ਪਾਸੇ ਆਪ ਉੱਠ ਕੇ ਪੱਖੇ ਪੈ ਚੱਲਦੇ ਨੇ। ਕੌਣ ਸੀ ਜਿਹਨੇ ਕਹਿ ਦਿੱਤਾ ਤੁਸੀਂ ਜਾ ਕੇ ਪੱਖੇ ਝੱਲੋ? ਕੌਣ ਸੀ ਜਿਹਨੇ ਕਹਿ ਦਿੱਤਾ ਤੁਸੀਂ ਇੱਕ ਦੂਜੇ ਦੀ ਸੇਵਾ ਕਰੋ? ਪਿਆਰਿਓ, ਯਾਦ ਰੱਖਿਓ ਕਿ ਹਰ ਬੰਦੇ ਦੇ ਅੰਦਰ ਪਰਮਾਤਮਾ ਨੇ ਉਹ ਕੁਝ ਟਿਕਾਇਆ ਜੋ ਕੁਝ ਅਸੀਂ ਬਾਹਰੋਂ ਦੇਖਦੇ ਹਾਂ। ਤੁਸੀਂ ਮੋਬਾਈਲ ਫੋਨ ਵਰਤਦੇ ਹੋ, ਮੈਂ ਸਿੱਧੀ ਜੀ ਉਦਾਹਰਨ ਲਵਾਂ, ਅਤੇ ਜਿਹੜਾ ਮੋਬਾਈਲ ਆਪਾਂ ਵਰਤਦੇ ਹਾਂ ਇਹ ਬੰਦੇ ਦੇ ਅੰਦਰ ਦੀ ਖੋਜ ਹੈ। ਜੋ ਕੁਝ ਵੀ ਬਾਹਰ ਖੋਜਿਆ ਦਿਸਦੇ ਹੋ ਇਹ ਬੰਦੇ ਨੇ ਬਾਹਰੋਂ ਦੇਖ ਕੇ ਆਪਣੇ ਅੰਦਰ ਦਾ ਮੰਥਨ ਕਰਕੇ ਖੋਜਿਆ, ਸਿਰਫ ਇੱਕ ਉਦਾਹਰਨ ਹੈ। ਸੱਤ ਸੰਗਤ ਕਿਵੇਂ ਕਰੀਏ? ਮੋਬਾਈਲ ਫੋਨ ਆਪਾਂ ਪਕੜਨੇ ਹਾਂ ਅਤੇ ਕਈ ਵਾਰੀ ਉਹਦਾ ਬਲਿਊਟੁੱਥ ਖੁੱਲ੍ਹਾ ਰਹਿ ਜਾਂਦਾ। ਕਦੀ ਤੁਸੀਂ ਦੇਖਿਓ ਬਲਿਊਟੁੱਥ ਖੁੱਲ੍ਹਾ ਹੋਵੇ ਮੋਬਾਈਲ ਦਾ, ਅਤੇ ਜਿਸ ਰਾਹ ਤੋਂ ਲੰਘੋਗੇ ਮੋਬਾਈਲ ਨੇ ਇਹ ਨਹੀਂ ਪੁੱਛਣਾ ਕਿ ਜਿਸ ਮੋਬਾਈਲ ਨੂੰ ਕੋਈ ਹੋਰ ਪਿਆ ਵਰਤਦਾ ਉਹਦੀ ਜਾਤ ਕੀ, ਉਹਦੀ ਸ਼ਬਦਾਵਲੀ ਕੀ, ਉਹਦਾ ਘਰਾਣਾ ਕੀ। ਜੇ ਇੱਕ ਮੋਬਾਈਲ ਦਾ ਬਲਿਊਟੁੱਥ ਖੁੱਲ੍ਹਾ ਹੈ ਅਤੇ ਨਜ਼ਦੀਕ ਮੁਹੱਲੇ ਵਿੱਚ ਕਿਸੇ ਮੋਬਾਈਲ ਦਾ ਬਲਿਊਟੁੱਥ ਖੁੱਲ੍ਹਾ ਹੈ, ਉਹਦੇ ਮੈਸੇਜ ਆਪਣੇ ਆਪ ਹੀ ਕਨਵੇ ਹੋਈ ਜਾਂਦੇ ਨੇ, ਆਪਣੇ ਆਪ ਮੈਸੇਜ ਅੰਦਰ ਆ ਜਾਂਦੇ ਨੇ। ਕਦੀ ਦੇਖਿਓ ਇਹ ਬੰਦੇ ਦੀ ਖੋਜ ਹੈ। ਉਹ ਇਨਸਾਨ, ਤੂੰ ਸੱਤ ਸੰਗਤ ਵਿੱਚ ਆ ਅਤੇ ਇੱਥੇ ਕਈਆਂ ਨੂੰ ਗੁਰਬਾਣੀ ਦਾ ਕੀਰਤਨ ਸੁਣਦਿਆਂ ਅੰਦਰ ਚਰਨਾਟ ਵੀ ਛਿੜੀ ਹੋਵੇਗੀ, ਕਿਉਂਕਿ ਜਿਸ ਬੰਦੇ ਦੀ ਇਕਾਗਰਤਾ ਨਾਲ ਖਿਰਦੇ ਦਾ ਬਲਿਊਟੁੱਥ ਖੁੱਲ੍ਹ ਗਿਆ। ਗੁਰੂ ਤਾਂ ਹਰ ਵੇਲੇ ਖਿਰਦਾ ਖੋਲ੍ਹ ਕੇ ਰੱਖਦਾ, ਅੰਦਰ ਖੋਲ੍ਹ ਕੇ ਦੇਖੀ ਇਸ ਅੰਦਰ ਦੇ ਵਿੱਚ ਕੀਰਤਨ ਦੇ ਮੈਸੇਜ ਵੀ ਆਉਣ ਲੱਗ ਪੈਂਦੇ ਨੇ, ਇਹਦੇ ਵਿੱਚ ਨਾਮ ਦੇ ਸੰਦੇਸ਼ ਆਉਂਦੇ ਨੇ। ਪਰ ਜੇਕਰ ਇਨਸਾਨ ਇਸ ਨੂੰ ਵਰਤਣਾ ਸ਼ੁਰੂ ਕਰੇ ਇਕਾਗਰਤਾ ਨਾਲ, ਸੱਤ ਸੰਗਤ एक घड़ी भी करिए वह भी पार उतारा कर जाती है। कई बारी आप बड़ी बारी शब्द सुनने कि कबीर एक घड़ी आदि घड़ी आदि खूं ते आदि भगतन छेती गोश्ते जो कीने सो लाभ। अद्धी तो अद्धी घड़ी भी भगतां नाल सत संगत विच बैठ। हुण आप जी कहो कि अद्धी तो अद्धी घड़ी किवें तब्दीली हो सकती कि जिस बंदे ने इन्ने जन्मां दे पाप ते इन्नी मैल चुकी होवे उहदा अद्धी तो अद्धी घड़ी भगतन छेती गोश्ते पार उतारा हो सकदा। श्रीमान भाई साहिब भाई गुरदास जी ने अपनी रचना दे विच तीन उदाहरणां दित्तियां ने समझाण लई ते शब्दावली ते उदाहरणां ने साडे आम पिंडां विच वरतन वालियां। मैं बेनती करां अज तुसीं ओह वी आए बैठे हो जिहड़े अठ अठ घंटे भी बैठदे हो, अज ओह वी आए हो जिहड़े सवेरे शाम हो सकदा सत संगत करदे होण, ते ओह वी आए होणे ने जिहड़े अज ही आए ने जां फिर किते समागम होवे जाणगे, रोज़ाना नहीं जांदे। असीं कहिंदे आ वक्त नहीं, 24 घंटे का समा है दिन ते रात का। ओ प्यारियो 23 घंटे 45 मिनट भावें अपने दुनिया के रजेवे विच वरत, पर घट्टो घट 15 मिनट ही किते अंदर दी संगत में जुड़ जाई, 15 मिनट दी संगत भी तेरा पार उतारा कर सकती है। ये किवें? तीन प्रमाण ने। असी दरियावां तो जदों आर पार हुन्ने आ ते कई वारी कश्ती ते बेड़ी ते बैठने आ, भाई गुरदास कहिंदे ने जे बेड़ी नूं पाणी तो बाहर कढ के देखो ते उहदा आकार काफ़ी लंबेरा सानूं महसूस होवेगा डूंगा, पर जदों उस बेड़ी दे उपर इंसान बैठ जाए, पशु चढ़ा दिते जाण, वख वख लोग बैठ जाण, वह बेड़ी अद्धों ज़्यादा तीन हिस्से पाणी दे विच डुब जाती है। बेड़ी सिर्फ चार उंगलां बेड़ी जिहड़ी है पाणी दे उत्ते उत्ते चलदी है, फिर समझियो बाकी सारा हिस्सा बेड़ी का पानी च डुबा है। तीन चार उंगलां उहदा किनारा पानी तो उत्ते उत्ते चलता है। जे तीन हिस्सा बेड़ी पानी विच डुबी हुई चार उंगलां किनारे नूं बचा जाए तो वह दूजे किनारे लग जाती है। इंसान तू 23 घंटियां विचों किते 15-20 मिनट ही कढ लै, हो सकता है ये तेरी जिंदगी नूं किसे किनारे ते ला दे। सारी बेड़ी पानी विच है पर तीन उंगलां बाहर कंडा वो दूसरे किनारे ते लग गया। दूसरी भाई साहब ने उदाहरण दिती, कुछ सज्जन ऐसे ने कि जेड़े अठां पैरां विच एक वारी प्रशादा पानी छकदे ने, किन्नी कु देर लगती उन्हां नूं प्रशादा छकदे आ, क्योंकि अज भाई साहब कह के गए कुछ छड के जायो ते कुछ लै के जायो। छड़ना की है? छड़िए अपने अंदर दियां भैड़ियां आदतां ते लै के जाइए गुरु कोलो रूहानियत दा खजाना। अठां पैरां विच 5-10 मिनट विच रोटी खा लैंदा इक सज्जन, 12-15 मिनटां विच ओह रसोई विच बैठ के प्रशादा छकदा है, पर बाकी समा ओह रसोई विच किचन विच कदी नहीं आया। 15 मिनट जे रसोई विच बैठ के एकाग्रता नाल कोई रोटी खा लै ते 23-24 घंटे ओहदी खुराक ओहदे शरीर नूं चलाई जांदी है। ते जे बंदिया तू 24 घंटिया विचों 15 मिनट ही किते गुरु गुरु जप लै ते तेरी 24 घंटे सफल हो जाणगे। किन्ना कुछ समा लगता रोटी खांदियां? 12 मिनट प्रशादा छकदियां ते 24 घंटे शरीर चलता है। भाई साहब ने तीजा प्रमाण दिता है, कहन लगे बादशाह दा दरबार सजिया है, अपने तख्त ते बैठा है सिंघासन ते बादशाह, कोई लोड़वंद बंदा बाहरों आया है, उन्हें आ के पुकार कीती है कि मेरी बादशाह तक फरियाद पुकार पहुँचाई जाए। उन्हें लैके बादशाह को लाए, उन्हें बादशाह नूं देखदिया सार दोनों हथ जोड़ के अखां विच पानी भर के बादशाह दे चरणा विच अपना सिर सट के कहा कि प्रजा पालक मेरे बच्चियां दी रोटी नहीं चलती। पता नहीं उहदे झुकण विच ते बोलण विच किन्ना कु दर्द सी। बादशाह ने कहा जिहड़ा मेरे सामने अज झुकया है इस भिखारी दे नाम ते जागीर ला दिओ। किन्नी कु देर लगी भिखारी नूं झुकदिआं, किन्नी कु देर लगी उहनूं शब्द कहिंदिआं, एक घड़ी किते भिखारी दयालू बादशाह सामने झुक जाए ते उहनूं जागीरां मिल जांदिआं ने। ओह मना किते 24 घंटिआं विचों ओह खिन पैदा कर ਜਿੱਦਣ ਪੂਰਨ ਤੌਰ 'ਤੇ ਰੱਬ ਦੇ ਚਰਨਾਂ 'ਚ ਡਿੱਗ ਪਵੇ, ਉਸ ਘੜੀ ਦਾ ਸਤ ਸੰਗਤ ਤੈਨੂੰ ਰੂਹਾਨੀਅਤ ਦਾ ਤਖ ਦੇ ਦੇਵੇਗਾ। ਝੁੱਕ ਤਾਂ ਸਹੀ, ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਹੋਵੇ। ਬ੍ਰਿਜ ਭਾਸ਼ਾ ਦੇ ਕੁਝ ਇਹ ਸ਼ਬਦ ਨੇ, ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਖਵੈ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਜੈਸੇ ਏਕਾ ਹਾਰੀ ਏਕ ਘਰੀ ਪਾਕਸ਼ਾਲਾ ਬੈਠ ਭੋਜਨ ਕਹਿ ਬਿੰਜਨਾਦ ਸਵਾਦ ਕਹਿ ਆਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ਼ ਭੋਗਤਾ ਹੋਵੇ ਖਾਤ ਹੈ। ਅਗਲੀ ਤੁਕ ਸਾਂਭ ਕੇ ਲੈ ਜਾਇਓ, ਆਠ ਹੀ ਪੈਰ ਅਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ। ਹੱਦ ਹੋ ਗਈ, ਸੱਠਾਂ ਘੜੀਆਂ ਵਿੱਚੋਂ ਇੱਕ ਘੜੀ ਨਹੀਂ ਤੇਰਾ ਅੰਦਰ ਟਿਕ ਸਕਦਾ। ਆਠ ਹੀ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ, ਨਿੱਜ ਘਰ ਜਾਤ ਹੈ। ਉਹ ਆਪਣੇ ਨਿੱਜ ਘਰ ਪਰਮਾਤਮਾ ਦੇ ਘਰ ਵੀ ਚਲਾ ਜਾਂਦਾ। ਇਹ ਵੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇੱਕ ਘੜੀ ਦਾ ਇੱਕ ਮੈਂ ਤੁਹਾਨੂੰ ਉਦਾਹਰਨ ਅੱਜ ਦੇਣੀ ਹੈ ਇਤਿਹਾਸ ਵਿੱਚੋਂ। ਅਤੇ ਮਾਲਵੇ ਦੀ ਧਰਤੀ ਦਾ ਉਹ ਬਜ਼ੁਰਗ ਜਿਸ ਦਾ ਸੰਬੰਧ ਇਸ ਪਰਿਵਾਰ ਦੇ ਨਾਲ ਵੀ ਹੈ, ਇੱਕ ਦਿਨ ਬੀਬੀ ਜੀ ਨੇ ਦੱਸਿਆ ਸੀ। ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੁੰਦਾ, ਕਿਤੇ ਕਮਾਈ ਵਾਲਾ ਕਰਨੀ ਵਾਲਾ ਅਤੇ ਜਿੱਥੇ ਗੁਰੂ ਗੁਰੂ ਜਪਿਆ ਜਾਂਦਾ, ਹਿਰਦੇ ਦਾ ਬਲੂਟੁੱਥ ਖੋਲ੍ਹ ਕੇ ਆਈ, ਹੋ ਸਕਦਾ ਰੱਬ ਦਾ ਮਿਲਿਆ ਮੈਸੇਜ ਤੇਰੇ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਦੇਵੇ। ਭਾਈ ਭਗਤੂ ਦਾ ਨਾਮ, ਮਾਲਵੇ ਦੀ ਧਰਤੀ ਇਸ ਗੱਲ ਤੋਂ ਜਾਣੂ ਹੈ। ਗੁਰੂ ਰਾਮਦਾਸ ਦੇ ਦਰ ਤੋਂ ਅਸੀਸਾਂ ਲਈਆਂ ਬਾਬਾ ਆਦਮ ਜੀ ਨੇ, ਅਤੇ ਗੁਰੂ ਰਾਮਦਾਸ ਨੇ ਤਰੁੱਠ ਕੇ ਸ਼ਬਦ ਕਹੇ ਸਨ ਕਿ ਜਿਸ ਦਿਨ ਪੁੱਤਰ ਦੀ ਦਾਤ, ਵਡੇਰੀ ਉਮਰ ਵਿੱਚ ਪੁੱਤਰ ਦੀ ਦਾਤ ਮਿਲੀ ਬਾਬੇ ਆਦਮ ਨੂੰ, ਕਹਿਣ ਲੱਗੇ ਬਸ ਇੱਕ ਕੰਮ ਕਰਿਓ, ਸ਼ਬਦ ਉਹ ਦਿਨ ਕਹਿ, ਪੁੱਤਰ ਪੈਦਾ ਹੋਵੇਗਾ, ਨਾਮ ਉਸ ਦਾ ਭਗਤੂ ਰੱਖਿਓ। ਕਿਉਂ? ਕਹਿਣ ਲੱਗੇ ਭਗਤੂ ਇਸ ਕਰਕੇ, ਭਗਤੀ ਦਾ ਉਹ ਮੁਜੱਸਮਾ ਹੋਵੇਗਾ, ਸਿਰ ਤੋਂ ਪੈਰਾਂ ਤੱਕ ਉਹ ਭਗਤੀ 'ਚ ਭਿੱਜਾ ਹੋਵੇਗਾ। ਇਹ ਸਾਡਾ ਇਤਿਹਾਸ ਹੈ। ਭਾਈ ਭਗਤੂ ਨੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਗੁਰੂ ਅਰਜੁਨ ਦੇਵ ਜੀ ਦੇ ਵੇਲੇ ਅੰਮ੍ਰਿਤਸਰ ਦੀ ਕਾਰ ਸੇਵਾ ਵਿੱਚ ਆਪਣੇ ਖੱਤੀ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਸੇਵਾ ਕੀਤੀ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂ, ਗੁਰੂ ਹਰ ਰਾਏ ਸਾਹਿਬ ਦੇ ਵੇਲੇ ਮੇਰੇ ਧੰਨ ਗੁਰੂ ਹਰ ਰਾਏ ਸਾਹਿਬ ਨੇ ਸੇਵਾ ਹੀ ਇਹ ਸੌਂਪੀ ਸੀ ਕਿ ਭਾਈ ਭਗਤੂ, ਗੁਰੂ ਕੇ ਖੇਤਾਂ ਦੇ ਵਿੱਚ ਫਸਲਾਂ ਦੀ ਰਖਵਾਲੀ ਵੀ ਤੁਸੀਂ ਕਰਨੀ ਹੈ ਅਤੇ ਕਾਮਿਆਂ ਦੀ ਨਿਗਰਾਨੀ ਵੀ ਤੁਸੀਂ ਕਰਨੀ ਹੈ। ਸਿਰਫ ਇੱਕ ਉਦਾਹਰਨ ਹੈ, ਇਤਿਹਾਸ ਨਹੀਂ। ਇਹ ਅਸਲ ਵਿੱਚ ਅੰਦਰ ਦੀ ਰੂਹਾਂ ਦੇ ਬੋਲ ਨੇ, ਦੇਹਾਂ ਦਾ ਇਤਿਹਾਸ ਨਹੀਂ। ਭਾਈ ਭਗਤੂ ਵਡੇਰੇ ਹੋ ਗਏ ਸੱਤਵੇਂ ਪਾਤਸ਼ਾਹ ਵੇਲੇ, ਅਤੇ ਇਹ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਕਾਮਿਆਂ ਤੋਂ ਖੇਤਾਂ ਵਿੱਚ ਕੰਮ ਪੈ ਕਰਾਉਂਦੇ ਸਨ। ਜਦੋਂ ਖੇਤ ਪੱਕਿਆ, ਕਾਮੇ ਅੱਜ ਖੇਤ ਵੱਢਣ ਨੂੰ ਆਏ, ਅਤੇ ਭਾਈ ਭਗਤੂ ਜੀ ਆਪਣੇ ਹੱਥਾਂ 'ਚ ਉਹਨਾਂ ਕਾਮਿਆਂ ਲਈ ਪ੍ਰਸ਼ਾਦਾ ਲੈ ਕੇ ਗਏ, ਹੱਥੀਂ ਸੇਵਾ ਕਰਨੀ। ਅਤੇ ਉੱਥੇ ਕਾਮਿਆਂ ਨੂੰ ਜਦੋਂ ਰੋਟੀ ਦਿੱਤੀ, ਇੱਕ ਨੇ ਕਿਹਾ, ਕਹਿਣ ਲੱਗਾ, ਬਾਬਾ ਭਗਤੂ ਜੀ ਦੇਖੋ, ਅੱਜ ਤਾਂ ਸਵੇਰ ਦੇ ਲੱਗਿਆਂ ਖੇਤ ਪੱਕੀ ਫਸਲ ਪੈ ਵੱਢਣੇ ਆ, ਤੁਸੀਂ ਪ੍ਰਸ਼ਾਦਾ ਲਿਆਂਦਾ ਸੁੱਕੀ ਰੋਟੀ, ਜੇ ਕਿਤੇ ਅੱਜ ਘਿਓ ਹੁੰਦਾ ਤਾਂ ਦਮ ਮਾਰ ਕੇ ਅਸੀਂ ਹੋਰ ਵੀ ਝੁੱਟੀ ਲਾ ਕੇ ਖੇਤ ਵੱਢ ਦੇਣਾ ਸੀ। ਇੰਨੇ ਸ਼ਬਦ ਕਹੇ ਅਤੇ ਇੰਨੀ ਦੇਰ ਨੂੰ ਇੱਕ ਫੇਰੀ ਪਾਉਣ ਵਾਲਾ ਉੱਥੋਂ ਲੰਘਿਆ। ਯਾਦ ਰੱਖਿਓ, ਇਹਨੂੰ ਸੱਟ ਨਾ ਪਾਇਓ। ਆਪਣੇ ਅੰਦਰ ਨੂੰ ਜੇ ਗ੍ਰਾਹਕ ਬਣਾ ਕੇ ਤੁਰਾਂਗੇ ਅਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਤੁਰਦਿਆਂ ਅਤੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਿਆਂ ਕੋਈ ਕਰਨੀ ਵਾਲਾ ਮਿਲ ਗਿਆ ਤਾਂ ਜ਼ਿੰਦਗੀ ਪਲਟੀ ਜਾਏਗੀ। ਗੁਰੂ ਮਿਹਰ ਕਰਦੇ ਨੇ। ਇੰਨੀ ਦੇਰ ਨੂੰ ਫੇਰੀ ਲਾਉਣ ਵਾਲਾ ਆਇਆ, ਉਹਦੇ ਕੋਲ ਲੂਣ ਮਿਰਚ ਸੀ, ਗੁੜ ਸੀ, ਅਤੇ ਇੱਕ ਹੱਥ ਵਿੱਚ ਉਹਨੇ ਘਿਓ ਦੀ ਕੁੱਪੀ ਪਕੜੀ, ਕੁੱਪਾ ਪਕੜਿਆ। ਬਾਬੇ ਭਗਤੂ ਨੇ ਆਵਾਜ਼ ਦਿੱਤੀ, ਗੁਰਪ੍ਰਤਾਪ ਸੂਰਜ ਅਤੇ ਤਵਾਰੀ ਗੁਰੂ ਖਾਲਸਾ ਵਿੱਚ ਇਹ ਘਟਨਾ ਹੈ। ਕਹਿਣ ਲੱਗੇ, ਉਹ ਫੇਰੀ ਲਾਉਣ ਵਾਲਿਆ, ਮੇਰੀ ਬਾਤ ਸੁਣਦਾ ਜਾਈ, ਤਾਂ ਕਿ ਉਹ ਸਿੱਖ ਦੀ ਜ਼ਿੰਦਗੀ ਆਪਣੀ ਹੋਵੇ ਅਤੇ ਲੰਘਦਿਆਂ ਦੇ ਜੀਵਨ ਪਲਟ ਜਾਣਗੇ। ਯਾਦ ਰੱਖਿਓ, ਜੇ ਆਪਣਾ ਜੀਵਨ ਨਹੀਂ ਤਾਂ ਇਕੱਲੀ ਗਲੇ ਦੇ ਸ਼ਬਦ ਅਤੇ ਲੱਛੇਦਾਰ ਸ਼ਬਦਾਵਲੀ ਕਿਸੇ ਨੂੰ ਚੇਂਜ ਨਹੀਂ ਕਰ ਸਕੇਗੀ। ਇਹਨੂੰ ਆਪਾਂ ਮੰਨੀਏ, ਕਿਉਂ ਕਿਸੇ ਕਰਕੇ ਗੁਰੂ ਨੇ ਕਿਹਾ ਸੀ ਕਿ ਪਹਿਲਾਂ ਆਪਣੇ ਮਨ ਨੂੰ ਸੁਣਾ ਅਤੇ ਬਾਅਦ ਵਿੱਚ ਦੁਨੀਆ ਨੂੰ ਸੁਣਾਉਣ ਵਾਸਤੇ ਤੁਰੀ। ਮਾਘ ਦੇ ਮਹੀਨੇ ਵਿੱਚ ਇਹ ਸ਼ਬਦ ਸਨ ਕਿ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਭਾਈ ਭਗਤੂ ਨੇ ਆਵਾਜ਼ ਦਿੱਤੀ, ਉਹ ਫੇਰੀ ਲਾਉਣ ਵਾਲਿਆ ਉਹ ਕੋਲ ਆ ਗਿਆ, ਕਹਿੰਦਾ ਤੇਰੇ ਕੋਲ ਘਿਓ ਹੈ? ਕਹਿਣ ਲੱਗੇ ਖਾਂ। ਕਹਿੰਦਾ ਆ ਨੇ ਗੁਰੂ ਦੇ ਖੇਤ ਤੱਕਿਓ ਸ਼ਬਦ, ਮੈਂ ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੇਵਕ, ਇਹਨਾਂ ਕਾਮਿਆਂ ਨੂੰ ਲੋੜ ਹੈ ਘਿਓ ਦੀ, ਮੇਰੇ ਕੋਲ ਅੱਜ ਇਸ ਵਕਤ ਪੈਸੇ ਨਹੀਂ, ਇਹਨਾਂ ਕਾਮਿਆਂ ਨੂੰ ਜਿੰਨਾ ਘਿਓ ਮੰਗਦੇ ਨੇ ਮੇਰੇ ਸ਼ਬਦ 'ਤੇ ਭਰੋਸਾ ਕਰਕੇ ਦੇ ਦੇ, ਕੱਲ੍ਹ ਨੂੰ ਮੈਂ ਤੈਨੂੰ ਮਾਇਆ ਜ਼ਰੂਰ ਵਾਪਸ ਦੇ ਦਿਆਂਗਾ। ਇੰਨਾ ਕੁ ਸਮਾਂ ਲੱਗਿਆ ਦੋਨਾਂ ਦੀ ਗੱਲਬਾਤ ਕਰਦਿਆਂ, ਉਸ ਫੇਰੀ ਲਾਉਣ ਵਾਲੇ ਨੇ ਕੁੱਪੇ ਵਿੱਚੋਂ ਘਿਓ ਕੱਢਿਆ ਅਤੇ ਕਾਮਿਆਂ ਦੀ ਰੋਟੀ 'ਤੇ ਘਿਓ ਪਾ ਦਿੱਤਾ, ਨਾਲ ਉਹਨੇ ਸ਼ੱਕਰ ਪਾ ਦਿੱਤੀ ਅਤੇ ਨਾਲ ਜਦੋਂ ਫੇਰੀ ਲਾਉਣ ਵਾਲਾ ਤੁਰਨ ਲੱਗਾ ਤਾਂ ਭਾਈ ਭਗਤੂ ਨੇ ਸਿਰਫ ਉਹਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਉਹ ਤੇਰੇ ਕੁੱਪੇ ਦਾ ਘਿਓ ਅੱਜ ਗੁਰੂ ਕੀ ਸੇਵਾ ਕਰਨ ਵਾਲਿਆਂ ਨੂੰ ਮਿਲਿਆ ਹੈ, ਮੇਰਾ ਗੁਰੂ ਨਾਨਕ ਮਿਹਰ ਕਰੇ ਤੇਰੇ ਕੁੱਪੇ ਊਣੇ ਕਦੀ ਵੀ ਨਾ ਹੋਣ। ਇਹ ਸ਼ਬਦ ਕਹੇ ਤੇਰੇ ਕੁੱਪੇ ਊਣੇ ਕਦੀ ਨਾ ਹੋਣ। ਉਹ ਫੇਰੀ ਲਾਉਣ ਵਾਲਾ ਉੱਥੋਂ ਹੀ ਫੇਰੀ ਛੱਡ ਕੇ ਘਰ ਚਲਾ ਗਿਆ। ਅੱਜ ਸੀਨੇ ਵਿੱਚ ਇੱਕ ਤੀਰ ਵੱਜ ਗਿਆ, ਉਹਨੇ ਹੱਥ ਨਾਲ ਸਪਰਸ਼ ਕੀ ਕੀਤਾ, ਉਹਨੇ ਸ਼ਬਦਾਂ ਵਿੱਚੋਂ ਜ਼ਬਾਨ 'ਚੋਂ ਬੋਲ ਕੀ ਕਹੇ। ਕਮਾਈ ਵਾਲੇ ਦੇ ਬੋਲ ਤਾਂ ਇਸ ਤਰ੍ਹਾਂ ਨੇ ਜਿਵੇਂ ਅੱਗ ਦੀਆਂ ਚੰਗਿਆਰੀਆਂ, ਅਤੇ ਸੱਚ ਜਾਣੇ ਉਹ ਅੰਦਰੋਂ ਭਿੱਜੇ ਹੋਏ ਦੇ ਬੋਲ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਅਣਿਆਲੇ ਤੀਰ। ਅਣਿਆਲੇ ਤੀਰ, ਅਣੀਆਂ ਵਾਲਾ ਤੀਰ ਕਿਸੇ ਨੂੰ ਵੱਜ ਜਾਏ ਉਹ ਨਾੜਾਂ ਤਾਂ ਖਿੱਚ ਕੇ ਬਾਹਰ ਲੈ ਆਉਂਦਾ ਪਰ ਆਪ ਛੇਤੀ ਕੀਤਿਆਂ ਬਾਹਰ ਨਹੀਂ ਆਉਂਦਾ। ਅਮੋਘ ਬਾਣ ਸੀ, ਘਰ ਗਿਆ, ਰਾਤ ਆਰਾਮ ਕੀਤਾ, ਪਰ ਫੇਰੀ ਲਾਉਣ ਵਾਲੇ ਦੇ ਕੰਨਾਂ 'ਚ ਆਵਾਜ਼ ਗੂੰਜੇ, ਗੁਰੂ ਕਿਹਾ ਸਿੱਖਾਂ ਦੀ ਸੇਵਾ ਕਰਨ ਵਾਲਿਆ ਤੇਰੇ ਕੁੱਪੇ ਕਦੀ ਊਣੇ ਨਹੀਂ ਰਹਿਣਗੇ। ਸਵੇਰੇ 'ਚ ਮਨ 'ਚ ਆਇਆ ਕਿ ਫੇਰੀ ਲਾਉਣ ਤੁਰਨਾ, ਘੱਟੋ ਘੱਟ ਕੁੱਪੇ ਨੂੰ ਜੋਖ ਤਾਂ ਲਵਾਂ ਕਿ ਕਿੰਨਾ ਕੁ ਘਿਓ ਮੈਂ ਕੱਢ ਕੇ ਦਿੱਤਾ। ਜਦੋਂ ਕੁੱਪੇ ਨੂੰ ਜੋਖਣ ਲੱਗਾ, ਹੁਣ ਪਰਮਾਤਮਾ ਦੀ ਖੇਡ ਇਹ ਵਾਪਰੀ, ਜਦੋਂ ਕੁੱਪੇ ਨੂੰ ਜੋਖੇ ਤਾਂ ਪਿਆਰਿਓ ਉਹ ਕੁੱਪੇ ਦਾ ਘਿਓ ਪੂਰੇ ਦਾ ਪੂਰਾ ਨਿਕਲਿਆ। ਹੁਣ ਇੱਥੇ ਆ ਕੇ ਕਈਆਂ ਦੇ ਅੰਦਰ ਭੱਜਣੇ ਨੇ ਵੀ ਆਹ ਕਿਹੜੀ ਗੱਲ ਕਰ ਦਿੱਤੀ। ਕਈਆਂ ਨੇ ਕਹਿਣਾ ਕਰਾਮਾਤ। ਇੱਕ ਗੱਲ ਯਾਦ ਰੱਖਿਓ, ਰੂਹਾਨੀਅਤ ਨੂੰ ਬੁੱਧੀ ਦੇ ਤਲ 'ਤੇ ਕਦੀ ਨਾ ਲੈ ਕੇ ਜਾਇਓ। ਬੁੱਧੀ ਦੇ ਤਲ 'ਤੇ ਨਿਕਲੇ ਹੋਏ ਸ਼ਬਦ ਤਰਕ ਪੈਦਾ ਕਰਦੇ ਨੇ, ਅਤੇ ਸ਼ਰਧਾ ਅਤੇ ਆਤਮਾ ਦੇ ਤਲ ਤੋਂ ਨਿਕਲੇ ਹੋਏ ਬੋਲ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਕਰਾ ਦਿੰਦੇ ਨੇ। ਬਾਬੇ ਨਾਨਕ ਦਾ ਇੱਕ ਸ਼ਬਦ ਹੈ, ਸਿਆਣੇ ਭਾਈ ਸਾਹਿਬ ਬੈਠੇ ਨੇ, ਬਾਣੀ ਦੇ ਵਕਤੇ ਨੇ, ਉਹ ਅਣਹੋਣੀ ਬਾਤ ਕੀਤੀ ਬਾਬੇ ਨੇ ਸ਼ਬਦਾਂ 'ਚ। ਅੱਜ ਤੱਕ ਤੁਸੀਂ ਦੇਖਦੇ ਹੋ, ਕਦੀ ਮੱਝ ਨੂੰ ਮਾਸ ਖਾਂਦਿਆਂ ਦੇਖਿਆ, ਕਦੀ ਬੱਕਰੀ ਨੂੰ ਕਿਸੇ ਖੱਡੀਆਂ ਚੱਬਦਿਆਂ ਦੇਖਿਆ, ਕਦੀ ਕਿਸੇ ਨੇ ਸ਼ੇਰ ਨੂੰ, ਜੰਗਲ ਵਿੱਚ ਰਹਿਣ ਵਾਲੇ ਸ਼ੇਰ ਨੂੰ ਤੂੜੀ ਖਾਂਦਿਆਂ ਦੇਖਿਆ, ਕਦੀ ਕਿਸੇ ਨੇ ਬਾਜ਼ ਨੂੰ ਆ ਬਾਹਰ ਦਾ ਦਾਣਾ ਕੇਵਲ ਚੁਣਦਿਆਂ ਦੇਖਿਆ ਜਿਹੜਾ ਕੈਦੀ ਨਾ ਹੋਵੇ, ਕਿਉਂਕਿ ਜਿਹੜਾ ਗੁਲਾਮ ਹੋ ਜਾਏ ਉਹਦੀ ਖੁਰਾਕ ਦੀ ਗੱਲ ਨਹੀਂ ਕਰਦਾ, ਕਿਉਂਕਿ ਗੁਲਾਮ ਦੀ ਬੋਲੀ ਵੀ ਤਬਦੀਲ ਹੋ ਜਾਂਦੀ ਏ ਅਤੇ ਗੁਲਾਮ ਦਾ ਖਾਣਾ ਵੀ ਤਬਦੀਲ ਹੋ ਜਾਂਦਾ। ਆਜ਼ਾਦ ਰਹਿਣ ਵਾਲਾ ਸ਼ੇਰ ਕਦੀ ਘਾਹ ਨਹੀਂ ਖਾਏਗਾ, ਬੱਕਰੀ ਜਾਂ ਮੱਝ ਕਦੀ ਮਾਸ ਨਹੀਂ ਖਾਏਗੀ, ਅਤੇ ਜੇ ਖਾ ਲਿਆ ਆਪਾਂ ਕਹਾਂਗੇ ਅਣਹੋਣੀ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬੇ ਨਾਨਕ ਨੇ ਕਿਹਾ ਯਕੀਨ ਕਰ, ਜੇ ਪਰਮਾਤਮਾ ਆਪਣੀ ਆਈ ਅਤੇ ਆਵੇ ਤਾਂ ਸ਼ੇਰ ਨੂੰ ਘਾਹ ਖਾਣਾ ਮਜਬੂਰ ਕਰ ਸਕਦਾ ਅਤੇ ਬੱਕਰੀ ਨੂੰ ਮਾਸ ਖਾਣ 'ਤੇ ਮਜਬੂਰ ਕਰ ਸਕਦਾ ਹੈ। ਹੋਰ ਯਕੀਨ ਕਰੀ ਕਿ ਜਿੰਨਾ ਥਾਵਾਂ 'ਤੇ ਮਾਰੂ ਥਲ ਦੇ ਭੱਠ ਤਪਦੇ ਨੇ, ਪਰਮਾਤਮਾ ਚਾਹੇ ਤਾਂ ਪਾਣੀ ਦੀਆਂ ਝੀਲਾਂ ਪੈਦਾ ਕਰਦਾ, ਜਿੱਥੇ ਸਮੁੰਦਰ ਅਸਗਾਹ ਨੇ ਉਹ ਚਾਹੇ ਤਾਂ ਉੱਚੇ ਪਹਾੜ ਪੈਦਾ ਕਰਦਾ, ਇੱਥੇ ਬਾਦਸ਼ਾਹੀ ਕਰਨ ਵਾਲਿਆਂ ਨੂੰ ਰੁਲਾ ਸਕਦਾ ਅਤੇ ਦਰ ਦਰ 'ਤੇ ਕੀੜੇ ਦੀ ਤਰ੍ਹਾਂ ਰੁਲਣ ਵਾਲੇ ਨੂੰ ਪਾਤਸ਼ਾਹੀਆਂ ਦੇ ਸਕਦਾ। ਬਾਬਾ ਜੀ ਦਾ ਬਚਨ ਹੈ ਕਿ ਸ਼ੀਆਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਕਾਂ, ਇਹ ਸਾਰੇ ਵੈਸੇ ਮਾਸ ਖਾਣ ਵਾਲੇ ਨੇ। ਸ਼ੀਆਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ ਕਾਂ, ਕਾਂ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ ਅਗਲੀਆਂ ਤੁਕਾਂ ਨੇ, ਜੇਤੇ ਜੀ ਜੀਵੈ ਲੈ ਸਾਂ। ਜਿੰਨੇ ਜੀਵ ਜਿਉਂਦੇ ਨੇ ਸਾਹ ਲੈ ਕੇ ਜਿਉਂਦੇ ਨੇ, ਕਹਿਣ ਲੱਗੇ ਮੈਡੀਕਲ ਸਰੀਰਕ ਵਿਗਿਆਨ ਵਾਲਿਆ, ਇਹ ਤੇਰੀ ਥਿਊਰੀ ਹੋ ਸਕਦੀ ਹੈ ਕਿ ਸਵਾਸਾਂ ਤੋਂ ਬਿਨਾਂ ਬੰਦਾ ਨਹੀਂ ਜੀ ਸਕਦਾ? ਰੱਬ ਨਾਲ ਮੁਕਾਬਲਾ ਨਾ ਕਰੀਂ, ਜੇ ਉਹ ਚਾਹੇ ਤਾਂ ਸਾਹਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਜੇ ਤੇ ਜੀ ਜੀਵੇ ਲੈ ਸਾਹ ਜਿਵਾਲੇ ਤਾਂ ਕਿ ਅਸਾਂ। ਉਹਨੇ ਦੇਖਿਆ ਕੁੱਪਾਂ ਭਰਿਆ ਪਿਆਰਿਓ, ਫਿਰ ਉਹਨੇ ਕੁੱਪਾਂ ਨਹੀਂ ਪਕੜਿਆ, ਉਹਨੇ ਫੇਰੀ ਵਾਲਾ ਮਿਰਚ ਗੁੜ ਨਹੀਂ ਪਕੜਿਆ, ਲੂਣ ਨਹੀਂ ਪਕੜਿਆ, ਬਸ ਨੰਗੇ ਪੈਰੀ ਦੌੜ ਗਿਆ ਜਿੱਥੇ ਭਾਈ ਭਗਤੂ ਖੇਤਾਂ ਵਿੱਚ ਖਲੋਤਾ, ਨਾਮ ਵਿੱਚ ਰਤਿਆ ਹੋਇਆ, ਜਿਹਦੇ ਅੰਦਰ ਬਾਹਰ ਗੁਰੂ ਸਮਾਇਆ, ਜਾ ਕੇ ਚਰਨਾਂ 'ਚ ਡਿੱਗ ਕੇ ਕਹਿੰਦਾ, ਉਹ ਫਕੀਰ ਬਾਬਾ, ਉਹ ਸੰਤ ਮਹਾਂਪੁਰਖਾ, ਤੇਰੇ ਸ਼ਬਦ ਤਾਂ ਮੇਰੇ ਕੁੱਪੇ ਊਣੇ ਭਰ ਗਏ, ਮੇਰਾ ਤੂੰ ਗੁਰੂ ਬਣ ਜਾ, ਮੈਂ ਆਪਣਾ ਅੰਦਰ ਊਣਾ ਤੇਰੇ ਤੋਂ ਭਰਾਉਣਾ ਆ। ਅਜੇ ਤੀਕਰਾ ਮੈਂ ਬਾਹਰ ਦੀਆਂ ਫੇਰੀਆਂ ਲਾਈਆਂ, ਅੱਜ ਪਤਾ ਨਹੀਂ ਤੂੰ ਕੀ ਸ਼ਬਦ ਕਹਿ ਦਿੱਤੇ, ਰਾਤ ਮੇਰੇ ਮਨ 'ਚ ਵਾਰ ਵਾਰ ਖਿਆਲ ਆਈ ਗਿਆ, ਉਹ ਸਾਰੀ ਜ਼ਿੰਦਗੀ ਪਿੰਡਾਂ ਦੀਆਂ ਗਲੀਆਂ 'ਚ ਫੇਰੇ ਲਾਉਣ ਵਾਲਿਆਂ, ਝਾਤੀ ਮਾਰ ਕੇ ਦੇਖ ਇਸ ਜਨਮ ਨੂੰ, ਇਸ ਦੇਹ ਨੂੰ ਕਿੰਨੇ ਕੁ ਹੋ ਗਏ ਨੇ ਜਨਮ ਫੇਰੇ ਪਾਉਂਦੇ, ਬਾਹਰ ਦੇ ਫੇਰੇ ਰੋਜ਼ ਪਾਉਂਦੇ ਅਤੇ ਲਾਭ ਲੈ ਕੇ ਆਉਂਦੇ, ਇਸ ਫੇਰੇ ਵਿੱਚੋਂ ਕੁਝ ਖੱਟ ਕੇ ਚੱਲ। ਭਾਈ ਭਗਤੂ ਚੁੱਪ ਕਰਕੇ ਖਲੋਤੇ ਰਹਿ। ਇਹਨੇ ਫਿਰ ਕਿਹਾ, ਮੈਨੂੰ ਆਪਣੇ ਕੋਲੋਂ ਉਪਦੇਸ਼ ਦੇ। ਦੇਖਿਓ ਆ ਜੇ ਸਾਧੂ ਦੀ ਸੰਗਤ, ਇਹ ਨਹੀਂ ਕਿ ਜੇ ਕੋਈ ਸ਼ਰਧਾ ਵਾਲਾ ਆਏ ਅਤੇ ਉਹਨੂੰ ਦਾਣਾ ਪਾਈਏ ਗੁਰੂ ਕੀ ਬਾਣੀ ਦਾ ਅਤੇ ਜਾਲ ਪਾਈ ਜਾਈਏ ਆਪਣਾ, ਬੇਇਨਸਾਫੀ ਨਾ ਕਰੇ ਕੋਈ ਬੰਦਾ। ਅਤੇ ਜਿੰਨੀ ਰੂਹਾਨੀਅਤ ਅਤੇ ਨਾਂ 'ਤੇ ਬਲੈਕ ਹੁੰਦੀ ਹੈ, ਸ਼ਾਇਦ ਇੰਨਾ ਧੋਖਾ ਦੁਨੀਆਦਾਰ ਬੰਦੇ ਵੀ ਨਹੀਂ ਕਰਦੇ ਜਿੰਨੇ ਦੰਭੀ ਕਰਦੇ, ਅਸਲੀ ਨਹੀਂ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੇ ਭਗਤ ਰਵਿਦਾਸ ਦਾ ਸ਼ਬਦ ਹੈ ਤਾਂ ਕੋਈ ਧੋਖਾ ਨਹੀਂ, ਉਹ ਭਗਤ ਰਵਿਦਾਸ ਦੇ ਨਾਮ ਥੱਲੇ ਹੀ ਹੈ। ਜੇ ਕਬੀਰ ਸਾਹਿਬ ਦਾ ਸ਼ਬਦ ਹੈ, ਉਹ ਕਬੀਰ ਸਾਹਿਬ ਦੇ ਨਾਮ ਦੀ ਗਵਾਹੀ ਭਰ ਰਿਹਾ। ਜੇ ਬਾਬੇ ਫਰੀਦ ਦਾ ਸ਼ਬਦ ਹੈ, ਕੋਈ ਧੋਖਾ ਨਹੀਂ, ਉਹਦੇ ਨਾਮ ਨੂੰ ਹੀ ਰੋਸ਼ਨ ਕਰ ਰਿਹਾ। ਅੱਜ ਅਸੀਂ ਤੱਕਦੇ ਹਾਂ ਕਿ ਖਿਆਲ ਅਤੇ ਸ਼ਬਦ ਬਾਬੇ ਦੇ ਚੁਰਾਏ ਜਾਂਦੇ ਨੇ ਅਤੇ ਗੱਲਾਂ ਆਪਣੀਆਂ ਸੁਣਾਈਆਂ ਜਾਂਦੀਆਂ ਨੇ। ਬਾਬੇ ਨੇ ਬਾਣੀ 'ਚ ਧੋਖਾ ਨਹੀਂ ਕੀਤਾ। ਆ ਗੁਰਮੁਖਾਂ ਇੱਕ ਸ਼ਬਦ ਕਿਹਾ ਸੀ ਆਉਂਦਿਆਂ ਕਿ ਦਸ਼ਮੇਸ਼ ਪਿਤਾ ਦੇ ਅਰਥ ਜ਼ਰੂਰ ਕਰਿਓ। ਮੈਂ ਇੱਕ ਜ਼ਰੂਰ ਬੇਨਤੀ ਕਰਾਂ, ਦੇਖਿਓ ਆਪਣੇ ਆਪ ਗੁਰੂ ਜਦੋਂ ਅੰਦਰੋਂ ਮਿਹਰ ਕਰਕੇ ਬੁਲਾਉਂਦਾ ਹੈ ਨਾ, ਉਦੋਂ ਗੱਲ ਕੁਝ ਹੋਰ ਹੁੰਦੀ ਹੈ। ਕਹਿਣ ਨਾਲ ਬੋਲਿਆਂ ਫਰਕ ਜ਼ਰੂਰ ਪੈਂਦਾ ਜੀ, ਪਰ ਮੈਂ ਸੁਣਾ ਦੇਣਾ ਵਾਂ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਅਸੀਂ ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਹਾਂ? ਕਿਉਂਕਿ ਅੱਜ ਸ਼ਬਦ ਵਰਤੇ ਜਾਂਦੇ ਨੇ ਘਰ ਘਰ ਪਿਤਾ ਜੀ। ਭਾਈ ਗੁਰਦਾਸ ਨੇ ਇੱਕ ਗੱਲ ਕਹੀ ਹੈ, ਉਹ ਆਪਣੇ ਬਾਪੂ ਦੀ ਗੋਦ ਨੂੰ ਛੱਡ ਕੇ ਗਵਾਂਢੀਆਂ ਦੀਆਂ ਗੋਦ 'ਚ ਟਪੂਸੀਆਂ ਨਾ ਮਾਰੀ, ਚੇਤੇ ਰੱਖੀ ਗਵਾਂਢੀ ਪਿਆਰ ਨਾਲ ਪੁਚਕਾਰ ਕੇ ਤੇਰੇ ਬਾਪ ਦੇ ਘਰ ਨੂੰ ਸੰਨ ਲਾਉਣੀ ਚਾਹੁੰਦਾ, ਜਿੱਦਣ ਲੋੜ ਪੈ ਗਈ ਉਦਣ ਬਾਪੂ ਦੀ ਝੋਲੀ ਤੋਂ ਬਿਨਾਂ ਕਿਸੇ ਨੇ ਥਾਂ ਨਹੀਂ ਦੇਣੀ। ਭਾਈ ਸਾਹਿਬ ਦੇ ਸ਼ਬਦ ਨੇ, ਉਹ ਸ਼ਬਦ ਨੇ, ਧਿਆਨ ਦਿਆ ਜੇ ਤੁਸੀਂ ਥੋੜ੍ਹਾ ਜਿਹਾ ਟਿਕ ਕੇ ਮੇਰੀ ਬੇਨਤੀ ਸਮਝਿਓ, ਇਹਨੂੰ ਕਮਾਉਣ ਵਾਲੇ ਪਾਸੇ ਅਮਲੀ ਜਾਮਾ ਪਹਿਨਾਇਓ। ਮੈਨੂੰ ਨਾ ਜੋ ਜਵਾਬ 'ਚ ਮੈਨੂੰ ਬਖਸ਼ ਦਿਆਂ ਜੇ, ਆਪਾਂ ਅਗਾਂਹ ਤੁਰਨ ਦਾ ਯਤਨ ਕਰੀਏ। ਭਾਈ ਸਾਹਿਬ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈਏ। ਪੜੋਸੀ ਲੋਕਾਂ ਦੇ ਨਿਆਣਿਆਂ ਨੂੰ ਗੋਦੀ 'ਚ ਬਿਠਾਉਂਦੇ ਨੇ, ਉਹ ਇਸ ਕਰਕੇ ਕਿ ਤੇਰੇ ਬਾਪ ਦੇ ਘਰ ਨੂੰ ਸੰਨ ਲਾਉਣ ਲਈ, ਅਤੇ ਜਿੱਦਣ ਤੇਰੇ 'ਤੇ ਦੁੱਖ ਦਾ ਪਹਾੜ ਟੁੱਟਿਆ, ਉਦਣ ਪੜੋਸੀ ਨੇ ਵੀ ਤਾਲੇ ਮਾਰ ਕੇ ਕਿਤੇ ਗੁਫਾ ਵਿੱਚ ਲੁਕ ਜਾਣਾ ਹੈ। ਸੱਚ ਜਾਣੀ, ਦਸ਼ਮੇਸ਼ ਨੂੰ ਪਿਤਾ ਕਿਉਂ ਕਹਿੰਦੇ ਆ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਨੂੰ ਪਿਤਾ ਕਿਹਾ ਅਤੇ ਦੂਜਾ ਗੁਰੂ ਨੂੰ ਪਿਤਾ ਕਿਹਾ, ਉਹ ਪਿਤਾ ਐਵੇਂ ਨਹੀਂ। ਅਸੀਂ ਸ਼ਬਦ ਹੁਣੇ ਸ਼ਾਇਦ ਅੱਜ ਪੜ੍ਹ ਕੇ ਗਏ, ਭਾਈ ਸਾਹਿਬ ਕਰੇ ਕੱਲ੍ਹ ਪੜ੍ਹਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭੋ ਕੇ ਹਾਂ ਕਾੜਾ ਜੀਓ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। ਪਰਮਾਤਮਾ ਪਿਤਾ ਹੈ। ਬਾਣੀ 'ਚ ਸ਼ਬਦ ਆਇਆ ਕਿ ਸਭਨਾ ਕਾ ਮਾਂ ਪਿਓ ਆਪ ਹੈ, ਕੇਵਲ ਮੇਰਾ ਨਹੀਂ ਪੂਰੀ ਮਾਨਵਤਾ ਦਾ ਜੇ ਪਿਤਾ ਹੈ ਤੇ ਪਾਰ ਬ੍ਰਹਮ ਪਰਮੇਸ਼ਵਰ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ ਬਾਬਾ ਜੀ ਨੇ ਬਾਣੀ 'ਚ ਕਿਹਾ ਏਕ ਪਿਤਾ ਏਕ ਸਕੇ ਖੰਮ ਬਾਰਕ, ਤੂੰ ਮੇਰਾ ਗੁਰਖਾਈ, ਪਰਮਾਤਮਾ ਪਿਤਾ, ਅਤੇ ਦੂਜਾ ਸ਼ਬਦ ਵਰਤਿਆ ਗੁਰੂ ਵੀ ਮੇਰਾ ਪਿਤਾ। ਅਸੀਂ ਬਚਨ ਪੜ੍ਹਦੇ ਹਾਂ ਬਾਣੀ ਵਿੱਚੋਂ, ਅਸੀਂ ਭਾਈ ਸਾਹਿਬ ਨੇ ਅੱਜ ਮੰਗਲ ਕੀਤਾ ਸੱਜ, ਕਹਿਣ ਲੱਗੇ ਕਿ ਹਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਅੱਜ ਜ਼ਰੂਰ ਬੇਨਤੀ ਕਰਾਂ, ਉਹ ਟਾਵੇਂ ਟਾਵੇਂ ਹੋਣਗੇ ਆਪ ਵਿੱਚੋਂ ਜਿਨ੍ਹਾਂ ਨੇ ਪੂਰਾ ਕੀਰਤਨ ਸੁਣ ਕੇ ਹਿਰਦੇ ਦੀ ਪੱਟੀ 'ਤੇ ਲਿਖਿਆ ਹੋਣਾ ਕਿਹੜੇ ਭਾਈ ਸਾਹਿਬ ਨੇ ਕਿਹੜਾ ਸ਼ਬਦ ਸੁਣਾਇਆ। ਜੇ ਬਾਹਰ ਜਾ ਕੇ ਸੰਗਤ 'ਚ ਅਸੀਂ ਇਹੀ ਦੇਖਦੇ ਰਹੇ, ਫਲਾਣਾ ਇਸ ਤਰ੍ਹਾਂ ਬੈਠਾ ਸੀ, ਦੂਸਰਾ ਇਸ ਤਰ੍ਹਾਂ ਖਲੋਤਾ ਸੀ, ਤੀਜਾ ਇਵੇਂ ਬੋਲਦਾ ਸੀ, ਜੇ 4 ਘੰਟੇ ਸਾਨੂੰ ਕੇਵਲ ਇਹੀ ਚੇਤਾ ਰਿਹਾ ਤਾਂ ਇਹ ਪਤਾ ਹੀ ਨਾ ਲੱਗਾ ਸ਼ਬਦ ਕਿਹੜੇ ਗਾਏ ਸਨ। ਖਿਮਾ ਕਰਿਓ, ਫਿਰ ਛਾਨਣੀ ਬਣ ਕੇ ਚਲੇਗਾ, ਛੱਜ ਬਣ ਕੇ ਕੁਝ ਵੀ ਨਾ ਖੱਟਿਆ। ਆਪਾਂ ਗੁਣਾਂ ਦੇ ਗ੍ਰਾਹਕ ਬਣੀਏ। ਉੱਥੇ ਭਾਈ ਸਾਹਿਬ ਨੇ ਮੰਗਲ ਕੀਤਾ, ਭਾਈ ਹਰਬੰਸ ਸਿੰਘ ਹੋਣਾ ਨੇ, ਕਿ ਖੰਮ ਜੈਸੇ ਅਪਰਾਧੀ ਅਵਰ ਕੋਈ ਰਾਖ ਹੈ, ਜੈਸੇ ਖੰਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ। ਉਸ ਤੋਂ ਅੱਗੇ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਗੁਰੂ ਮਾਂ ਬਾਪ ਹੈ। ਉਸ ਦਿਨ ਦਮਦਮਾ ਸਾਹਿਬ ਅਤੇ ਬਠਿੰਡੇ ਦੀ ਧਰਤੀ ਨੂੰ ਇਹ ਮਾਣ ਹੈ ਕਿ ਚੋਜੀ ਵਾਲੇ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਖਾਲਸੇ ਦੀ ਝੋਲੀ ਵਿੱਚ ਆਪਣੀ ਰੁਖਾਨੀਅਤ ਅਤੇ ਆਪਣਾ ਬਾਣਾ ਪਾਉਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ, ਉਹਨਾਂ ਦੇ ਮੁਬਾਰਕ ਚਰਨ ਇਸ ਸ਼ਹਿਰ ਵਿੱਚ ਪਏ। ਤੁਸੀਂ ਇਤਿਹਾਸ ਤੋਂ ਜਾਣੂ, ਪਰ ਹਜ਼ੂਰ ਦਮਦਮਾ ਸਾਹਿਬ ਗਏ, ਪਿਤਾ ਦੇ ਅਰਥ ਕਿਉਂ ਨੇ? ਕਿਉਂ ਅਸੀਂ ਦਸ਼ਮੇਸ਼ ਪਿਤਾ ਕਹਿੰਦੇ ਹਾਂ? ਪੁਸ਼ਾਕ ਪਾ ਕੇ ਪਿਤਾ ਨਹੀਂ, ਸ਼ਬਦ ਵਰਤ ਕੇ ਪਿਤਾ ਨਹੀਂ। ਜਿਸ ਦਿਨ ਦਮਦਮਾ ਸਾਹਿਬ ਦੀ ਧਰਤੀ 'ਤੇ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨੇ ਪੁੱਛਿਆ ਸੀ ਕਿ ਅਨੰਦਪੁਰ ਅਸੀਂ ਇਕੱਠੇ ਸਾਂ, 4 ਪੁੱਤਰ ਤੁਹਾਡੇ ਨਾਲ ਸਾਡੇ ਲਾਲ, ਅਤੇ ਐਡੇ ਵੱਡੇ ਇਕੱਠ ਵਿੱਚ ਬੈਠ ਕੇ ਆਵਾਜ਼ ਦੇ ਕੇ ਕਿਹਾ ਸੀ ਕਿ 4 ਪੁੱਤਰ ਲੈ ਕੇ ਤੁਰਿਆ ਸਾਂ ਇਸ ਖਾਲਸੇ ਦੀ ਝੋਲੀ 'ਚ ਪਾ ਕੇ, ਅੱਜ 4 ਦੀ ਥਾਂ 'ਤੇ ਹਜ਼ਾਰਾਂ ਪੁੱਤਰ ਬਣਾ ਲਏ। ਹਜ਼ਾਰਾਂ ਪੁੱਤਰ ਨੇ ਮੇਰੇ ਖਾਲਸੇ, ਖਾਲਸੇ ਦਾ ਬਾਪੂ ਤਾਂ ਗੁਰੂ ਗੋਬਿੰਦ ਸਿੰਘ ਬਣਿਆ ਸੀ, ਪਹਿਲਾਂ ਝੋਲੀ ਵਿੱਚ ਕੌਮ ਦੇ ਆਪਣੇ ਪੁੱਤਰ ਪਾਏ ਸਨ। ਸ਼ਬਦ ਕਰਕੇ ਪਿਤਾ ਨਹੀਂ। ਉੱਥੇ ਤੁਸੀਂ ਪੰਜਾਬੀ ਦੀਆਂ 2 ਸਤਰਾਂ ਪੜ੍ਹਦੇ ਹੋ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, 4 ਮੂਵੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਅਤੇ ਜ਼ਫਰਨਾਮਾ ਲਿਖਦਿਆਂ ਔਰੰਗਜ਼ੇਬ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਦੇਖੋ ਇਹ ਤਾਂ ਕਹਾਂਗੇ ਕਵੀਆਂ ਦੀ ਰਚਨਾ, ਜ਼ਫਰਨਾਮਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਨਾ, ਅਤੇ ਮਾਲਵੇ ਦੀ ਧਰਤੀ 'ਤੇ ਲਿਖਿਆ। ਹਜ਼ੂਰ ਨੇ ਉੱਥੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਮੈਂ 4 ਪੁੱਤਰਾਂ ਦਾ ਪਿਤਾ ਸਾਂ, ਅੱਜ ਰਹਿੰਦੀ ਦੁਨੀਆ ਤੱਕ ਮੈਂ ਕਰੋੜਾਂ ਬੱਚਿਆਂ ਦਾ ਪਿਤਾ ਹਾਂ। ਕਿਉਂ? ਕਹਿਣ ਲੱਗੇ ਚਿਹਾ ਸ਼ੁੱਧ ਕਿ ਚੂੰ ਬਚਗਾ ਕੁਸ਼ਤੈ ਚਾਰ, ਚਿਹਾ ਸ਼ੁੱਧ ਕੀ ਹੋਇਆ, ਮੇਰੇ 4 ਪੁੱਤਰ ਕੋਹ ਕੇ ਮਾਰ ਦਿੱਤੇ, ਪਰ ਚੇਤੇ ਰੱਖੀ ਮੇਰੇ ਬਿੰਦੀ 4 ਪੁੱਤਰ ਮਾਰ ਦਿੱਤੇ, ਮੇਰੇ ਨਾਦੀ ਪੁੱਤਰ ਅਜੇ ਵੀ ਪੰਜਾਬ ਦੀ ਧਰਤੀ 'ਚ ਬੈਠੇ ਨੇ, ਜਦੋਂ ਤੂੰ ਲੰਘੇਗਾ ਉਹਨਾਂ ਦੇ ਬੋਲ ਤੇਰੇ ਕੰਨਾਂ 'ਚ ਸੁਣਾਈ ਜ਼ਰੂਰ ਦੇਣਗੇ। ਉਹ ਕੀ ਸੀ ਸ਼ਹਿਰ ਕਿ ਚਾਹ ਸ਼ੁੱਧ ਕੇ ਚੂੰ ਬਚਗਾ ਕੁਸ਼ਤੈਂ ਚਾਰ, ਕਿ ਬਾਕੀ ਬੇਮਾਂ ਦਸਤ ਪੇਚੀ ਦੇ ਮਾਰ, 4 ਤੋਂ ਬਾਅਦ ਅਜੇ ਬਾਕੀ ਹਜ਼ਾਰਾਂ ਪਏ ਨੇ। ਦਸ਼ਮੇਸ਼ ਨੂੰ ਪਿਤਾ ਤਾਂ ਕਹਿੰਦੇ ਹਾਂ ਕਿਉਂਕਿ ਉਹ ਸਾਡਾ ਬਾਪੂ ਤਾਂ ਬਣਿਆ ਪੁੱਤਰ ਦੇ ਕੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਸ ਪ੍ਰਸੰਗ ਨੂੰ ਸੰਪੂਰਨ ਕਰਾਂ। ਉਸ ਫੇਰੀ ਲਾਉਣ ਵਾਲੇ ਨੇ ਕਿਹਾ, ਭਾਈ ਭਗਤੂ ਮੇਰਾ ਤੂੰ ਗੁਰੂ ਬਣ। ਉਹਨੇ ਫਿਰ ਮੋਢੇ ਤੋਂ ਪਕੜਿਆ, ਕੁਛ ਨਹੀਂ ਬੋਲਿਆ, ਉੱਥੇ ਬਾਹੋਂ ਪਕੜ ਕੇ ਗੁਰੂ ਖਾਰਾ ਸਾਹਿਬ ਦੇ ਚਰਨਾਂ 'ਚ ਲੈ ਆਇਆ। ਹਜ਼ੂਰ ਨੇ ਖੱਸ ਕੇ ਕਿਹਾ, ਭਾਈ ਭਗਤੂ ਇਹ ਕਿਸ ਨੂੰ ਫੜ ਕੇ ਲੈ ਆਏ? ਕਹਿਣ ਲੱਗਾ, ਦਾਤਾ ਇਹ ਫੇਰੀਆਂ ਪਾਉਂਦਾ ਗਲੀਆਂ ਵਿੱਚ, ਮੈਂ ਬਸ ਬਾਂਹ ਪਕੜ ਕੇ ਇਹੀ ਦੱਸਿਆ ਵੀ ਆਹ ਫੇਰਾ ਤੈਨੂੰ ਮਿਲਿਆ ਹੈ, ਘੱਟੋ ਘੱਟ ਇਸ ਫੇਰੇ ਤਾਂ ਕੁਝ ਕਮਾ ਕੇ ਚਲਾ ਜਾ। ਭਾਈ ਭਗਤੂ ਨੇ ਜਾ ਕੇ ਗੁਰੂ ਦੇ ਕੋਲ ਛੱਡਿਆ, ਮੱਥਾ ਟੇਕਦਿਆਂ ਸਾਰ ਨਾਮ ਸੀ ਉਸ ਫੇਰੀ ਲਾਉਣ ਵਾਲੇ ਦਾ ਭਾਈ ਸੰਗਤ, ਹਜ਼ੂਰ ਨੇ ਨਾਮ ਰੱਖਿਆ ਫੇਰੂ। ਕਹਿਣ ਲੱਗੇ, ਭਾਈ ਭਗਤੂ ਦੀ ਇੱਕ ਘੜੀ ਦੀ ਸੰਗਤ ਨੇ ਤੇਰੇ ਜਨਮ ਦਾ ਫੇਰਾ ਕੱਟ ਦਿੱਤਾ ਹੈ। ਇਹ ਸ਼ਬਦ ਕਹਿਣੇ ਇੱਕ ਘੜੀ ਦੀ ਸੰਗਤ, ਤੇਰਾ ਜਨਮ ਦਾ ਫੇਰਾ ਕੱਟਿਆ ਗਿਆ ਹੈ, ਅੱਗੇ ਲੂਣ ਮਰਚਾਂ ਗੁੜ ਤੇ ਘਿਓ ਕੁੱਪਿਆਂ ਵਿੱਚ ਪਾ ਕੇ ਫੇਰੀਆਂ ਲਾਨਾ, ਜਾਂ ਅੱਜ ਤੋਂ ਬਾਅਦ ਤੈਨੂੰ ਰੁਖਾਨੀਅਤ ਦੀ ਦਾਤ ਦਿੱਤੀ, ਤੂੰ ਫੇਰੇ ਪਾ ਤੇ ਲੋਕਾਂ ਨੂੰ ਜਾ ਕੇ ਨਾਮ ਦੀਆਂ ਦਾਤਾਂ ਵੰਡੀ, ਜਾ ਕੇ ਬਾਣੀ ਨਾਲ ਜੋੜੀ। ਮੈਂ ਜਿਹੜੀ ਤੱਤ ਬੇਨਤੀ ਕਰਨੀ ਚਾਹੁੰਦਾ ਹਾਂ, ਇੱਕ ਘੜੀ ਖੇਤਾਂ 'ਚ ਖਲੋਤਾ ਸਿੱਖ, ਉਹਨੇ ਕੋਈ ਦਰਬਾਰ ਤਾਂ ਨਹੀਂ ਕੀਤਾ, ਨਾ ਮੇਰੇ ਵਾਂਗੂ ਕਥਾ ਕੀਤੀ, ਨਾ ਉਹ ਕਿਤੇ ਸੁਰਾਂ ਸਿਛੇੜੀਆਂ, ਨਾ ਉਹਨੇ ਕੋਈ ਲੈਕਚਰ ਕੀਤਾ। ਉਹ ਸਿੱਧਾ ਸਾਦਾ ਸਿੱਖ ਡਾਂਗ ਲੈ ਕੇ ਖਲੋਤਾ ਬਜ਼ੁਰਗ ਬਾਬਾ, ਮੋਢੇ ਤੋਂ ਝੰਜੋੜ ਕੇ ਕਹਿੰਦਾ ਤੇਰੇ ਊਣੇ ਭਰੇ ਜਾਣਗੇ, ਸਿੱਖਾਂ ਦੀ ਸੇਵਾ ਕਰ ਪਿਆਰਿਓ। ਆ ਜੇ ਸੱਤ ਸੰਗਤ ਅੰਦਰ ਦੀ, ਕਿ ਇੱਕ ਸ਼ਬਦ ਕਿਸੇ ਦਾ ਮਿਲ ਜਾਏ ਅਤੇ ਜ਼ਿੰਦਗੀ ਪਲਟ ਜਾਏ। ਭਾਈ ਫੇਰੂ ਨੂੰ ਇੱਕ ਗੱਲ ਕਹੀ ਸੀ ਕਿ ਇਹਦੀ ਵੰਸ਼ ਨੂੰ ਕਦੀ ਭੁੱਲੀ ਨਾ। ਇਹ ਸ਼ਬਦ ਲਿਖੇ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ, ਅਤ ਕਥਨੀ ਨਖੀ। ਕਹਿਣ ਲੱਗੇ ਫੇਰੀ ਲਾਉਣ ਵਾਲਿਆ, ਤੇਰੇ ਕੋਲ ਬਰਕਤਾਂ ਇਹਦੀ ਸੰਗਤ ਕਰਕੇ ਮਿਲੀਆਂ ਨੇ, ਪਰ ਇਹਦੇ ਘਰ ਨੂੰ ਕਦੀ ਭੁੱਲੀ ਨਾ। ਭਾਈ ਫੇਰੂ ਨੂੰ ਮਸੰਦ ਥਾਪਿਆ, ਰੱਜ ਕੇ ਸੇਵਾ ਕੀਤੀ ਉਹਨੇ। ਅਖੀਰ 'ਤੇ ਆਵਾਂ, ਦਸਵੇਂ ਪਾਤਸ਼ਾਹ ਦਾ ਵੇਲਾ ਆਇਆ। ਭਾਈ ਫੇਰੂ ਵੇਲੇ ਜਿਹੜੇ ਮਸੰਦ ਸਨ, ਵੱਧ ਫੈਲੀਆਂ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਗੁਰੂ ਨੇ ਤਲਬ ਲਿਆ। ਅਸੀਂ ਕਈ ਵਾਰੀ ਧਰਮ ਦੀ ਦੁਨੀਆ 'ਚ ਦੇਖਦੇ ਹਾਂ ਕਿ ਸਾਡੇ ਚੋਲੇ, ਇਹਨੂੰ ਨਿੰਦਿਆ ਨਾ ਸਮਝਿਓ, ਸਾਡੇ ਬਾਹਰ ਦੇ ਭੇਖ ਸਾਡੇ ਅੰਦਰ ਦੀ ਮੈਲ ਨੂੰ ਲੁਕਾ ਕੇ ਬੈਠੇ ਨੇ, ਪਰ ਗੁਰੂ ਸਾਡੇ ਇਹਨਾਂ ਕੱਪੜਿਆਂ ਤੋਂ ਥੱਲੇ, ਐਸ ਚਮੜੀ ਤੋਂ ਥੱਲੇ, ਜਿਹੜਾ ਸੱਕੀ ਮਾਂ ਵੀ ਮਨ ਕਦੀ ਨਹੀਂ ਪੁੱਤਰ ਦਾ ਦੇਖ ਸਕਦੀ, ਗੁਰੂ ਉਹ ਵੀ ਦੇਖਦਾ। ਆ ਹੱਥ ਦੀ ਤਲੀ 'ਤੇ ਅਸੀਂ ਇੱਕ ਟਕਾ ਰੱਖਿਆ ਹੋਵੇ, ਅਤੇ ਸੂਰਜ ਦੀਆਂ ਕਿਰਨਾਂ ਪੈਣ 'ਤੇ ਹੱਥ ਦੀ ਤਲੀ ਉੱਤੇ ਚਮੜੀ 'ਤੇ ਰੱਖੇ ਹੋਏ ਟਕੇ ਦਿਸਦੇ ਨੇ, ਜੇ ਉਹੀ ਟਕਾ ਕੋਈ ਮੂੰਹ ਵਿੱਚ ਆਪਣੇ ਗਲੇ ਤੋਂ ਥੱਲੇ ਉਤਾਰ ਕੇ ਪੇਟ ਵਿੱਚ ਲੈ ਜਾਏ, ਫਿਰ ਉਹ ਸੂਰਜ ਦੀਆਂ ਕਿਰਨਾਂ ਨਾਲ ਨਹੀਂ ਦਿਸਦਾ, ਐਕਸਰੇ ਨਾਲ ਤਾਂ ਉਹਦੇ ਪੇਟ ਵਿੱਚੋਂ ਵੀ ਨਜ਼ਰ ਆ ਜਾਂਦਾ ਇਹਦੀ ਕਿਹੜੀ ਨਾੜੀ ਵਿੱਚ ਟਕਾ ਟਿਕਿਆ। ਸੂਰਜ ਦੀਆਂ ਕਿਰਨਾਂ ਬਾਹਰ ਦੇਖਦੀਆਂ ਨੇ, ਦੁਨੀਆਂ ਦੇ ਲੋਕ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਸਾਨੂੰ ਬਾਹਰੋਂ ਦੇਖਦੇ ਨੇ, ਪਰ ਚੇਤੇ ਰੱਖੀ ਐਕਸਰੇ ਕੇਵਲ ਚਮੜੀ ਦੀਆਂ ਅਤੇ ਖੱਡੀਆਂ ਦੀਆਂ ਨਾੜਾਂ ਨੂੰ ਦੇਖ ਸਕਦੇ ਨੇ, ਪਰ ਗੁਰੂ ਦਾ ਜਿਹੜਾ ਐਕਸਰੇ ਵੇ, ਗੁਰੂ ਦੀ ਜਿਹੜੀ ਰੁਖਾਨੀਅਤ ਦੀ ਕਿਰਨ, ਇਹ ਤਾਂ ਤੇਰੇ ਕਰੋੜਾਂ ਜਨਮਾਂ ਦੇ ਮਨ ਦੀ ਮੈਲ ਨੂੰ ਵੀ ਦੇਖ ਲੈਂਦੀ, ਉਸ ਥਾਂ 'ਤੇ ਜਾ ਪਹੁੰਚਦੀ। ਭਾਈ ਫੇਰੂ ਨੇ ਮਸੰਦ ਬਣ ਕੇ ਸੇਵਾ ਕੀਤੀ, ਅਤੇ ਮਸੰਦ ਦਾ ਅਰਥ ਅੱਜ ਭਾਵੇਂ ਬਦਲ ਗਿਆ, ਅਖਰੀ ਅਰਥ ਸੀ ਮਸਨਦ ਉੱਤੇ ਬਹਿਣ ਵਾਲਾ, ਚੌਂਕੀ 'ਤੇ ਗੱਦੀ 'ਤੇ ਬੈਠਣ ਵਾਲਾ। ਜਿਸ ਦਿਨ ਹਜ਼ੂਰ ਨੇ ਮਸੰਦ ਬੁਲਾਏ ਅਤੇ ਕਿਸੇ ਨੇ ਕਿਹਾ ਮਹਾਰਾਜ, ਬਾਬਾ ਫੇਰੂ ਜਿਹੜਾ ਗੁਰੂ ਘਰ ਰਾਏ ਸਾਹਿਬ ਦੇ ਵੇਲੇ ਮਸੰਦ ਥਾਪਿਆ ਗਿਆ, ਉਹਨੇ ਇੱਕ ਟਕਾ ਵੀ ਕਦੀ ਗੁਰੂ ਦਰਬਾਰ ਵਿੱਚ ਨਹੀਂ ਭੇਜਿਆ। ਦਸ਼ਮੇਸ਼ ਪਿਤਾ ਨੇ ਕਿਹਾ ਉਹਦੀਆਂ ਮੁਸ਼ਕਾਂ ਬੰਨ ਕੇ ਅਨੰਦਪੁਰ ਸਾਹਿਬ ਦਰਬਾਰ ਵਿੱਚ ਲਿਆਂਦਾ ਜਾਏ। ਜਿਸ ਦਿਨ ਸਿੱਖ ਉਹਦੇ ਕੋਲ ਗਏ ਅਤੇ ਬਾਬਾ ਫੇਰੂ ਲੰਗਰ ਦੇ ਭਾਂਡਿਆਂ ਵਿੱਚ ਖਲੋਤਾ ਸੀ, ਸੂਤ ਦੇ ਬਸਤਰ, ਲੰਗਰ ਦੇ ਭਾਂਡੇ ਆਪਣੇ ਹੱਥਾਂ ਨਾਲ ਮਾਂਜਦਾ ਪਿਆ, ਅਤੇ ਮੁੱਖ ਉਹਦੇ ਵਿੱਚੋਂ ਗੁਰੂ ਗੁਰੂ ਦੀ ਆਵਾਜ਼ ਪਈ ਆਉਂਦੀ। ਪੁੱਛਿਆ ਸੀ ਬਾਬੇ ਫੇਰੂ ਨੂੰ ਲੈਣ ਵਾਸਤੇ ਆਏ ਹਾਂ, ਮਨ 'ਚ ਸੀ ਕਿ ਸ਼ਾਇਦ ਗੱਦੀ ਲਾ ਕੇ ਕਿਤੇ ਬੈਠਾ ਹੋਵੇਗਾ, ਚਾਰ ਚੁਫੇਰੇ ਬੜੇ ਵੱਡੇ ਵੱਡੇ ਬਲਵਾਨ ਲੋਕਾਂ ਨੂੰ ਖੜਿਆ ਕਰਕੇ, ਕਿ ਜਿਹੜਾ ਬੋਲੇਗਾ ਉਹਨੂੰ ਝਟਕਾ ਦਿਆਂਗਾ। ਨਹੀਂ, ਉਹਨਾਂ ਕਿਹਾ ਜਿਸ ਫੇਰੂ ਨੂੰ ਮਿਲਣ ਆਇਓ, ਉਹ ਦੇਖੋ ਲੰਗਰ ਦੇ ਜੂਠੇ ਭਾਂਡੇ ਪਿਆ ਮਾਂਜਦਾ। ਜਦੋਂ ਭਾਂਡੇ ਮਾਂਜਦਿਆਂ ਉਹਦੇ ਚਿਹਰੇ ਨੂੰ ਦੇਖਿਆ, ਅਤੇ ਪਿਆਰਿਓ ਉਹਦੇ ਚਿਹਰੇ ਵਿੱਚੋਂ ਗੁਰੂ ਦਾ ਨੂਰ ਡਲਕਾਂ ਪਿਆ ਮਾਰਦਾ ਸੀ। ਖਿਆਨਾ ਪਿਆ ਇਹਦੀਆਂ ਮੁਸ਼ਕਾਂ ਬਣ ਸਕੀਏ, ਜਾ ਕੇ ਹੁਕਮ ਸੁਣਾਇਆ ਕਿ ਗੁਰੂ ਨੇ ਕਿਹਾ ਮੁਸ਼ਕਾਂ ਬੰਨ ਕੇ ਲਿਆਇਓ, ਪਰ ਅਸੀਂ ਬੰਨ ਨਹੀਂ ਸਕਦੇ ਤੁਹਾਡੇ ਜੀਵਨ ਨੂੰ ਦੇਖ ਕੇ। ਭਾਈ ਫੇਰੂ ਬਜ਼ੁਰਗ ਹੋ ਚੁੱਕਾ ਸੀ, ਹੱਥ ਜੋੜ ਕੇ ਕਹਿੰਦਾ ਉਹ ਸਿੱਖੋ, ਆਹ ਦਾੜੀ ਚਿੱਟੀ ਹੋਈ, ਗੁਰੂ ਦਾ ਹੁਕਮ ਮੰਨਣ ਦੀ ਯਤਨ ਕੀਤਾ, ਅਜੇ ਤਾਂ ਕੰਧੀ 'ਤੇ ਰੁਕਣਾ ਹੈ, ਜਿਵੇਂ ਗੁਰੂ ਨੇ ਕਿਹਾ ਉਸੇ ਤਰ੍ਹਾਂ ਕਰ ਲਵੋ, ਮੈਨੂੰ ਘੱਟੋ ਘੱਟ ਹੁਕਮ ਮੰਨਣ ਵਿੱਚ ਮੇਰੀ ਕੁਤਾਹੀ ਨਾ ਹੋ ਜਾਏ। ਉਹਨਾਂ ਦਾ ਖੀਆ ਨਾ ਪਿਆ, ਪਰ ਭਾਈ ਫੇਰੂ ਆਪਣੀਆਂ ਬਾਹਾਂ ਪਿੱਛੇ ਕਰਕੇ ਤੁਰੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਏ। ਇਹ ਘਟਨਾਵਾਂ ਇਤਿਹਾਸ ਨੇ ਸਮੋ ਕੇ ਰੱਖੀਆਂ ਨੇ, ਅਤੇ ਮੈਂ ਤਾਂ ਬੇਨਤੀ ਕਰਨ ਲੱਗਾ ਸਾਂ ਕਿ ਤੁਹਾਡੇ ਇਸ ਮਾਲਵੇ ਦੀ ਧਰਤੀ 'ਤੇ ਨਵਾਜਿਆ ਜਿਹਨੂੰ ਗੁਰੂ ਦੇ ਪੁੱਤਰ ਦਾ ਖਿਤਾਬ ਮਿਲਿਆ ਭਾਈ ਭਗਤੂ ਜੀ ਨੂੰ, ਕਦੀ ਸੱਤ ਸੰਗਤ ਸਾਧੂ ਦੀ ਮਹਿਮਾ ਦੇਖਣੀ ਹੈ ਸੰਗਤ ਦੀ, ਅਤੇ ਇੱਕ ਘੜੀ ਦਾ ਮਿਲਾਪ ਜ਼ਿੰਦਗੀ ਪਲਟਦਾ ਖੈਂ। ਗੁਰੂ ਕਲਗੀ ਵਾਲੇ ਦੇ ਸਾਹਮਣੇ ਲੈ ਗਏ ਭਾਈ ਫੇਰੂ ਦੇ ਬਸਤਰ ਸਾਧ ਮੁਰਾਦੇ, ਆਪਣੇ ਦੋਨਾਂ ਹੱਥਾਂ ਨਾਲ ਆਪਣੀ ਦਾੜੀ ਪਕੜ ਲਈ, ਰੋਈ ਜਾਏ। ਹਜ਼ੂਰ ਨੇ ਆਪਣੇ ਨੇਤਰ ਬੰਦ ਕੀਤੇ, ਵਹੀ ਖਾਤੇ ਵਾਲੇ ਨੇ ਦੇਖਿਆ ਫੇਰੂ ਦੇ ਨਾਮ ਦਾ ਖਾਤਾ ਗੁਰੂ ਕੇ ਘਰ ਦੀ ਮਾਇਆ, ਅਤੇ ਜਿਹੜੇ ਨਿੰਦਕ ਬੈਠੇ ਸਨ ਉਹ ਸਾਰੇ ਕਹੀ ਜਾਣ ਕਦੀ ਨਹੀਂ ਇਹਨੇ ਕੁਝ ਦਿੱਤਾ। ਅਤੇ ਮੈਂ ਇੱਕ ਬੇਨਤੀ ਕਰਾਂ ਕਿ ਯਤਨ ਕਰੋ ਆਪਣੀ ਜ਼ਬਾਨ 'ਤੇ ਕਾਬੂ ਪਾਉਣ ਦਾ, ਗੁਰਮੁਖੋ ਤਰਲਾ ਲੈ ਕੇ ਕਹਿੰਦਾ ਵਾਂ, ਹਨੇਰੇ ਵਿੱਚ ਐਵੇਂ ਤੀਰ ਨਾ ਚਲਾਈ ਜਾਓ, ਹਨੇਰੇ ਵਿੱਚ ਚੱਲਦਿਆਂ ਤੀਰ ਕਈ ਵਾਰੀ ਬੇਦੋਸ਼ੇ ਸਰਵਣ ਵੀ ਮਰ ਜਾਂਦੇ ਨੇ, ਐਵੇਂ ਨਾ ਤੀਰ ਛੱਡੀ ਜਾਈਏ, ਕਿਸੇ ਬਾਰੇ ਸੁਣਿਆ ਸੁਣਾਇਆ ਤੀਰ ਛੱਡ ਦਿੱਤਾ, ਨਾ ਹਨੇਰੇ 'ਚ ਤੀਰ ਛੱਡੋ, ਕਿਉਂ ਸਰਵਣ ਨੂੰ ਤੀਰ ਵੱਜਾ ਅਤੇ ਕਈ ਵਾਰੀ ਵੱਜੇ ਹੋਏ ਤੀਰ ਨੇ ਕਹਿ ਦਿੱਤਾ ਸਾਨੂੰ ਪੁੱਤਰ ਦੇ ਵਿਯੋਗ ਵਿੱਚ ਤੜਫਾਣ ਵਾਲਿਆ, ਤੇਰਾ ਅੰਤ ਵੀ ਕਿਤੇ ਪੁੱਤਰ ਦੇ ਵਿਯੋਗ ਵਿੱਚ ਹੀ ਹੋਵੇਗਾ। ਐਵੇਂ ਤੀਰ ਨਾ ਛੱਡੀਏ ਨਿੰਦਿਆ ਦੇ, ਬੈਠਿਆਂ ਨੇ ਕਿਹਾ ਕਦੀ ਵੀ ਇਹਨੇ ਮਾਇਆ ਨਹੀਂ ਜਮ੍ਹਾਂ ਕਰਾਈ। ਭਾਈ ਫੇਰੂ ਰੋਈ ਜਾਏ, ਸਿੱਖਾਂ ਦੇ ਸਵਾਸ ਰੁਕੇ ਨੇ, ਪਤਾ ਨਹੀਂ ਇਸ ਬਾਬੇ ਨੂੰ ਸਜ਼ਾ ਕੀ ਮਿਲਣੀ ਹੈ। ਕਈਆਂ ਨੇ ਕਿਹਾ ਇਹ ਉਹੀ ਜਿਹਨੇ ਭਾਈ ਭਗਤੂ ਦੀ ਸੰਗਤ ਕਰਕੇ ਸਿੱਖ ਬਣਿਆ ਸੀ, ਇਹ ਉਹੀ ਜਿਹਨੂੰ ਗੁਰੂ ਨੇ ਕਿਹਾ ਤੇਰੀ ਜੇਬ 'ਤੇ ਮੇਰਾ, ਮੇਰੀ ਜੇਬ 'ਤੇ ਤੇਰਾ ਹੱਥ। ਗੁਰੂ ਜੀ ਨੇ ਨੇਤਰ ਬੰਦ ਕੀਤੇ, ਪਰਤ ਕੇ ਨੇਤਰ ਖੋਲ੍ਹੇ, ਸਿੰਘਾਸਨ ਤੋਂ ਛਾਲ ਮਾਰੀ ਅਤੇ ਭਾਈ ਫੇਰੂ ਦੀ ਦਾੜੀ ਪਕੜੀ, ਕੋਈ ਖੱਤ ਚੁੜਾ ਕੇ ਸੀਨੇ ਨਾਲ ਲਾ ਕੇ ਕਿਹਾ ਲੋਕੋ ਰਹਿਣ ਦਿਓ, ਕਾਗਜ਼ ਦੇ ਅੱਖਰ ਨਾ ਵੇਖੋ, ਇਹ ਜਿਹੜੀ ਸੇਵਾ ਕਰਦਾ ਮੇਰੀ ਦਿਲ ਦੀ ਵਹੀ 'ਤੇ ਲਿਖੀ ਹੋਈ ਹੈ। ਜਿਹੜੀ ਇਹਨੇ ਸੇਵਾ ਕੀਤੀ ਉੱਥੇ ਗੁਰੂ ਜੀ ਨੇ ਪੰਜ ਬਖਸ਼ਾਂ ਦਿੱਤੀਆਂ। ਗੁਰੂ ਕੀਆਂ ਸਾਖੀਆਂ ਵਿੱਚ ਇਹ ਪੰਜ ਸ਼ਬਦ ਨੇ, ਇੱਕ ਘੜੀ ਦੀ ਸੰਗਤ ਜੀਵਨ ਪਲਟ ਗਈ ਅਤੇ ਪਹੁੰਚਿਆ ਕਿੱਥੇ ਜਾ ਕੇ, ਪਹਿਲੀ ਬਖਸ਼ ਦਿੱਤੀ ਭਾਈ ਫੇਰੂ ਤੇਰੀ ਸੱਚੀ ਦਾੜੀ, ਦੂਜਾ ਭਾਈ ਫੇਰੂ ਤੇਰੀ ਸੇਵਾ ਗਾੜੀ, ਤੀਜਾ ਭਾਈ ਫੇਰੂ ਜੱਗ ਤੁਲਖਾ ਭਾਰੀ, ਚੌਥੀ ਭਾਈ ਫੇਰੂ ਜੱਗ ਕਰਨੀ ਸਾਰੀ, ਅਤੇ ਪੰਜਵੀਂ 'ਤੇ ਆ ਕੇ ਕਿਹਾ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਮੈਂ ਤੇਰੇ ਤੋਂ ਕੁਰਬਾਨ ਜਾਂਦਾ। ਉੱਥੇ ਭਾਈ ਵੀਰ ਸਿੰਘ ਉਹਨਾਂ ਨੇ ਖੋਜ ਭਰੀ, ਇੱਕ ਪੱਤਰਿਕਾ ਲਿਖੀ, ਕਹਿੰਦੇ ਨੇ ਜਦੋਂ ਹਜ਼ੂਰ ਨੇ ਕਿਹਾ ਮੈਂ ਤੇਰੇ ਤੋਂ ਬਲਿਹਾਰੀ, ਅਤੇ ਉਸ ਬਜ਼ੁਰਗ ਬਾਬੇ ਨੇ ਆਪਣੀ ਜ਼ਬਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਕਰਕੇ ਫਿਰ ਆਹ ਸਤਨਾ ਕਹੀਆਂ। ਕਹਿਣ ਲੱਗਾ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ, ਮਣੀ ਦਾ ਅਰਥ ਮਾਣ, ਪੰਜਾਬੀ ਦੀਆਂ ਸਤਰਾਂ ਨੇ, ਅਤੇ ਬਾਬਾ ਫੇਰੂ ਕਵੀ ਸੀ, ਉਹ ਕਵਿਤਾ ਰਚਦਾ ਹੁੰਦਾ ਸੀ। ਸਤਿਗੁਰੂ ਨੂੰ ਕਹਿਣ ਲੱਗਾ ਦਾਤਾ ਜੀ ਸਾਡੇ ਸੱਜਣਾ ਜੀ, ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਦਾਵੇਂ, ਸਾਡੀ ਵੀ ਤਾਂਘ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ, ਫੇਰੂ ਜਾਣ ਸੱਜਣ ਤੋਂ ਵਾਰੀ, ਵਾਰੀ ਤਾਂ ਭਲੀ ਬਣੀ। ਸ਼ਬਦ ਸ਼ੁਰੂ ਕੀਤਾ ਸੀ ਫੇਰੀ ਅਤੇ ਵਾਰੀ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿ ਇਹ ਵਾਰੀ ਮੈਂ ਤੇਰੇ ਚਰਨਾਂ ਤੋਂ ਵਾਰ ਦਿੱਤੀ। ਅਤੇ ਹਜ਼ੂਰ ਨੇ ਕਿਹਾ ਜਾ ਫੇਰੂ, ਅੱਗੇ ਫੇਰੀਆਂ ਲਾਈਆਂ ਗਲੀਆਂ ਵਿੱਚ ਸੰਸਾਰ ਵਿੱਚ, ਜੇ ਇਹ ਵਾਰੀ ਸਰੀਰ ਦੀ ਤੂੰ ਗੁਰੂ ਤੋਂ ਵਾਰ ਦਿੱਤੀ, ਜਾਂ ਗੁਰੂ ਨੇ ਤੇਰੀ ਇਸ ਵਾਰੀ ਵਿੱਚ ਸਾਰੇ ਲੇਖੇ ਹੀ ਮੁਕਾ ਦਿੱਤੇ। ਅਸੀਂ ਜੇ ਤੁਰੀਏ ਤਾਂ ਇਸ ਸਾਰੀ ਘਟਨਾ ਦੀ ਜੜ ਸਿਰਫ ਸੱਤ ਸੰਗਤ ਹੈ ਜੀਵਨ ਪਲਟਣ ਲਈ। ਭਾਈ ਸਾਹਿਬ ਨੇ ਜਿਹੜਾ ਸ਼ਬਦ ਪੜ੍ਹਿਆ ਉਹਦੀਆਂ ਕੁਝ ਸਿਰਫ ਸੰਖੇਪ ਜਿਹੀਆਂ ਬੇਨਤੀਆਂ ਨੇ। ਕਹਿਣ ਲੱਗੇ ਮਹਿਮਾ ਸਾਧੂ ਸੰਗ ਕੀ, ਇਕੱਠੇ ਹੋਏ ਸੱਤ ਸੰਗੀਓ ਸੁਣੋ ਮਹਿਮਾ, ਅਤੇ ਇਹ ਹਕੀਕਤ ਹੈ ਗੁਰੂ ਅਰਜਨ ਦੇਵ ਦੇ ਅੰਮ੍ਰਿਤ ਬੋਲ ਨੇ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ, ਮਿੱਤਰੋ ਸੁਣੋ ਮੈਲ ਖੋਈ ਕੋਟ ਅੱਗ ਹਰੇ, ਅੰਦਰ ਦੀ ਮੈਲ ਧੋਂਦੀ ਏ ਸੰਗਤ, ਕਰੋੜਾਂ ਜਨਮਾਂ ਦੇ ਪਾਪ ਦਗਧ ਹੋ ਜਾਂਦੇ ਨੇ, ਮੈਲ ਖੋਈ ਕੋਟ ਅੱਗ ਹਰੇ, ਨਿਰਮਲ ਭੈ ਚੀਤਾ ਏ ਸੀ ਰਖਾਓ। ਅਤੇ ਮਹਾਰਾਜ ਮਹਿਮਾ ਹੋਰ ਕਿਹੜੀ, ਕਹਿਣ ਲੱਗੇ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਕੁਰ ਭੇਟ ਪਨੀਤਾ, ਕਹਿੰਦੇ ਨੇ ਪਿੰਗਲਾ ਬੰਦਾ ਜਿਹਦੇ ਪੈਰ ਨਹੀਂ ਚੱਲਦੇ ਜੇ ਸੱਤ ਸੰਗਤ ਵਿੱਚ ਆਵੇ ਸੱਚ ਜਾਣਿਓ ਪਿੰਗਲੇ ਬੰਦੇ ਪਹਾੜਾਂ 'ਤੇ ਚੜ ਜਾਂਦੇ ਨੇ। ਸੱਤ ਸੰਗਤ ਵਿੱਚ ਆਵੇ ਅੰਨੇ ਬੰਦੇ ਨੂੰ ਤਿੰਨਾਂ ਭਵਣਾਂ ਦੀ ਸੋਝੀ ਹੋ ਜਾਂਦੀ ਏ। ਜੇ ਕਿਸੇ ਨੂੰ ਸਹੀ ਅਰਥਾਂ ਵਿੱਚ ਸਾਧੂ ਦੀ ਸੰਗਤ ਮਿਲ ਜਾਏ, ਗੁਰੂ ਦੀ ਸੰਗਤ ਮਿਲ ਜਾਏ, ਉਹ ਬੰਦਾ ਅੱਤ ਦਾ ਅਗਿਆਨੀ ਵਖਿਆਨ ਕਰਤਾ ਬਣ ਜਾਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਸਿੰਘ ਬਿਲਾਈ ਖੋ ਗਏ ਉਹ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ। ਸਾਹਿਬ ਨੇ ਕਿਹਾ ਸੱਤ ਸੰਗਤ ਨੇ ਦਰ ਦਰ 'ਤੇ ਰੁਲਣ ਵਾਲਿਆਂ ਨੂੰ ਸ਼ਾਹ ਬਣਾ ਦਿੱਤਾ, ਇੱਥੇ ਤਿਣਕਿਆਂ ਨੂੰ ਪਹਾੜ ਵਰਗੀ ਅਡੋਲਤਾ ਦੇ ਦਿੱਤੀ। ਚੇਤੇ ਰੱਖਿਓ ਇੱਥੇ ਕੀੜੀ ਨਿਮਰਤਾ ਸੰਗਤ ਵਿੱਚ ਰਹਿਣ ਵਾਲੇ ਅਹੰਕਾਰੀ ਖਾਤੀਆਂ ਨੂੰ ਜਿੱਤ ਗਏ ਅਤੇ ਗੁਰੂ ਨੇ ਸ਼ੇਰ ਵਰਗੀ ਖੂੰਖਾਰ ਬਿਰਤੀ ਨੂੰ ਬਿੱਲੀ ਵਰਗੀ ਨਿਮਰਤਾ ਦੇ ਦਿੱਤੀ। ਅਖੀਰਲੀਆਂ ਤੁਕਾਂ ਸਨ ਕਿ ਕਵਨ ਵਡਾਈ ਕਹਿ ਸਕੂੰ, ਕਿੰਨੀ ਕੁ ਵਡਿਆਈ ਕਰਾਂ ਆਪਣੇ ਗੁਰੂ ਦੀ ਸੰਗਤ ਦੀ, ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਸਰੀਤਾ। ਕਹਿੰਦੇ ਨੇ ਸੱਤ ਸੰਗਤ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਪਰ ਦਾਤਾ ਸੰਗਤ ਵਿੱਚ ਤੇਰੇ ਦਰ ਦਾ ਸਰੀਤਾ ਮੰਗਤਾ ਬਣ ਕੇ ਆਇਆ, ਸੰਗਤ ਵਿੱਚ ਆਏ ਦੀ ਝੋਲੀ ਵਿੱਚ ਨਾਮ ਦੀ ਦਾਤ ਪਾ। ਪਿਆਰਿਓ ਆਓ, ਜਿਹੜੀ ਅਸੀਂ ਕੱਲ੍ਹ ਵੀ ਬੇਨਤੀ ਆਪ ਨਾਲ ਸਾਂਝੀ ਕੀਤੀ, ਸਾਰੇ ਪ੍ਰਚਾਰਕ ਕੀਰਤਨੀਆਂ ਨੇ, ਇਸ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਵਿਕਾਸ ਵਾਲੇ ਪਾਸੇ ਲੈ ਚੱਲੀਏ, ਆਤਮਾ ਦੇ ਤਲ 'ਤੇ ਜੀਣ ਦੀ ਜਾਚ ਸਿੱਖੀਏ, ਸੱਤ ਸੰਗਤ ਕਰੀਏ। ਕਹਿਣ ਨੂੰ ਸਾਰੀ ਅਸੀਂ ਕਹੀ ਜਾਂਦੇ ਹਾਂ, ਮੈਂ ਵੀ ਕਹਿ ਦੇਣਾ ਕਿ ਗੁਰਬਾਣੀ ਨਾਲ ਜੁੜੋ, ਕੇਵਲ ਕਹਿਣ ਮਾਤਰ ਨਹੀਂ ਸੱਚੀ ਮੁੱਚੀ ਜੁੜਨਾ ਸ਼ੁਰੂ ਕਰ ਦਈਏ। ਇੱਕ ਗੱਲ ਖਾਸ ਕਰਕੇ ਕਿ ਜਿਹੜੇ ਆਪਣੇ ਅਸਲੇ ਨੂੰ ਆਪਣੇ ਮੂਲ ਨੂੰ ਛੱਡ ਜਾਣ ਉਹਨਾਂ ਦਾ ਫਿਰ ਬਚਾਅ ਨਹੀਂ। ਜੇ ਉਹੀ ਦਾਣੇ ਚੱਕੀ ਦੇ ਦੋ ਪੁੜਾਂ ਵਿੱਚ ਸਾਬਤ ਬਚਦੇ ਨੇ ਜਿਹੜੇ ਕਿੱਲੀ ਨਾਲ ਜੁੜ ਜਾਂਦੇ ਨੇ, ਜਿਹੜੇ ਕਿੱਲੀ ਨੂੰ ਛੱਡ ਕੇ ਦੂਰ ਚਲੇ ਜਾਣ। ਚੇਤੇ ਰੱਖਿਓ ਉਹਨੂੰ ਪੱਥਰ ਦੀ ਚੱਕੀ ਪੀ ਕੇ ਦੁਫਾੜ ਕਰਕੇ ਮੈਦਾ ਬਣਾ ਦਿੰਦੀ ਹੈ। ਪਰਮਾਤਮਾ ਦਾ ਨਾਮ ਇੱਕ ਮਰਕਜ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਧੁਰਾ ਹੈ, ਆਪਣੇ ਅੰਤਰ ਆਤਮੇ ਨੂੰ ਉਹਦੇ ਨਾਲ ਜੋੜ ਕੇ ਆਪਣੀ ਜ਼ਿੰਦਗੀ ਨੂੰ ਸਫਲਾਉਣ ਦਾ ਯਤਨ ਕਰੀਏ। ਆਪ ਸਭ ਦਾ ਧੰਨਵਾਦ, ਸਭ ਤੋਂ ਵੱਧ ਉਸ ਅਕਾਲ ਪੁਰਖ ਦਾ। ਗੁਰਮੁਖੋ ਆਪ ਥੋੜ੍ਹਾ ਜਿਹਾ ਟਿਕ ਜਾਇਓ, ਮੈਨੂੰ ਪਤਾ ਹੈ ਕਿ ਸਮਾਂ ਕਾਫੀ ਹੋ ਚੁੱਕਾ, ਤੁਸੀਂ ਜਾਣਾ ਵੀ ਹੈ, ਅਸਾਂ ਵੀ ਤਿੰਨ ਤਿੰਨ ਘੰਟੇ ਦਾ ਸਫ਼ਰ ਕਰਕੇ ਅੱਗੇ ਜਾਣਾ ਹੈ। ਥੋੜ੍ਹਾ ਜਿਹਾ ਟਿਕ ਕੇ ਘੱਟੋ ਘੱਟ ਅਰਦਾਸ ਅਤੇ ਗੁਰੂ ਜੀ ਦੇ ਅੰਮ੍ਰਿਤ ਬੋਲਾਂ ਨੂੰ ਆਪਾਂ ਵਾਕ ਸੁਣ ਕੇ ਜਾਈਏ। ਸਿਰਫ ਇੱਕ ਬੇਨਤੀ ਕਿ ਆਪਣੇ ਅੰਦਰ ਨੂੰ ਪਰਮਾਤਮ ਦੇਵ ਵਾਲੇ ਪਾਸੇ ਤੋਰਨ ਲਈ ਨਾਮ ਸਿਮਰਨ ਅਤੇ ਬਾਣੀ ਨਾਲ ਜੋੜਨ ਦਾ ਯਤਨ ਕਰੀਏ। ਸਭ ਤੋਂ ਵੱਡੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਜਿਨੇ ਤਰੁੱਠ ਕੇ ਮਾਨਵਤੇਈ ਦੇ ਦਿੱਤੀ, ਫਿਰ ਸ਼ੁਕਰ ਉਸ ਵਾਹਿਗੁਰੂ ਦਾ ਆਕਾਰ ਤੋਂ ਸਾਕਾਰ ਬਣ ਗੁਰੂ ਨਾਨਕ ਦੇ ਰੂਪ 'ਚ ਆਇਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ ਹੋ, ਤਰੁੱਠੇ ਧੁਰ ਕੀ ਬਾਣੀ ਦਿੱਤੀ, ਗੁਰੂ ਕਲਗੀ ਵਾਲੇ ਤੋਂ ਕੁਰਬਾਨ ਜਾਈਏ, ਅੰਮ੍ਰਿਤ ਦਾ ਕੀਮਤੀ ਹੀਰਾ ਝੋਲੀ 'ਚ ਪਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਸਾਰਿਆਂ 'ਤੇ ਕਿਰਪਾ ਕੀਤੀ, ਆਪਣੇ ਚਰਨਾਂ ਵਿੱਚ ਜੁੜਨ ਦਾ ਸੁਭਾਗ ਬਖਸ਼ਿਆ। ਸਮੂਹ ਪ੍ਰਬੰਧਕ ਵੀਰਾਂ ਦਾ ਔਰ ਖਾਸ ਕਰਕੇ ਸਿੰਗਲਾ ਜੀ ਔਰ ਬੀਬੀ ਜੀ, ਉੱਦਮ ਅਤੇ ਪ੍ਰੇਰਨਾ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ, ਉਹਨੇ ਸੂਝ ਦੇ ਕੇ ਇਸ ਪਾਸੇ ਤੋਰਿਆ। ਆਪ ਸੰਗਤ ਜਿਤਨੇ ਵੀ ਕਦਮ ਚੱਲ ਕੇ ਆਇਓ, ਸਭ ਦਾ ਕੋਟਾਨ ਕੋਟ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।